ਤੇ 500 ਸਾਲਾ ਆਦਮਨ ਪੁਰਬ ਨੂੰ ਸਮਰਪਿਤ ਆਪਾਂ ਇਹ ਵਿਸ਼ੇਸ਼ ਦੀਵਾਨ ਸਜਾ ਰਹੇ ਹਾਂ। ਕੱਲ ਤੱਕ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਇਸ ਪਵਿੱਤਰ ਸਲੋਕ ਦੀ ਵਿਚਾਰ ਜੋਸ਼ਰ ਸ਼ਾਈ ਨਾਲ ਨਿਭੈ। ਇਸ ਤੋਂ ਪਹਿਲਾਂ ਜੋ ਸਲੋਕ ਹੈ ਕਿ ਜਿਸ ਪਿਆਰੇ ਸ਼ੋ ਨਿਹੋ ਇਸ ਆਗਰ ਮਰ ਚਲੀਏ ਤ੍ਰਿਣ ਜੀਵਨ ਸੰਸਾਰ ਤਾਕੈ ਪਾਛੈ ਜੀਵਨ। ਆਓ ਅੱਜ ਜੋ ਇਸ ਤੋਂ ਅਗਲਾ ਸਲੋਕ ਹੈ ਇਸ ਦੀਆਂ ਦੋ ਤੁਕਾਂ ਦੀਆਂ ਦੋ ਪੰਕਤੀਆਂ ਸ਼ਬਦ ਵਰਤ ਲਈਏ। ਪਹਿਲੀ ਤੁਕ ਵਿਚ ਹਜ਼ੂਰ ਨੇ ਸਿਰ ਝੁਕਾਉਣ ਦੀ ਮੱਥਾ ਟੇਕਣ ਦੀ ਨਮਸਕਾਰ ਕਰਨ ਦੀ ਗੱਲ ਕੀਤੀ ਤੇ ਸ਼ਲੋਕ ਦੇ ਦੂਸਰੇ ਕਿਸੇ ਵਿਚ ਧੰਨ ਗੁਰੂ ਅੰਗਦ ਸਾਹਿਬ ਨੇ ਕਿਰਪਾ ਕੀਤੀ ਕਿ ਜਿਸ ਮਨੁੱਖ ਦੇ ਸਰੀਰ ਦੇ ਅੰਦਰ ਬਿਰਹਾ ਨਹੀਂ ਵੈਰਾਗ ਨਹੀਂ ਇਉਂ ਕਹਿ ਲਓ ਜਿਸ ਬੰਦੇ ਦੇ ਅੰਦਰ ਰੱਬ ਨੂੰ ਮਿਲਦੀ ਤੜਪਦੀ ਨਹੀਂ ਕਹਿੰਦੇ ਉਸ ਪਿੰਜਰ ਦਾ ਉਸ ਹੱਡੀਆਂ ਦੇ ਢਾਂਚੇ ਦਾ ਇਸ ਸੰਸਾਰ ਵਿਚ ਕਰਨਾ ਕੀ ਹੈ। ਸਾਹਿਬ ਦਾ ਸ਼ਲੋਕ ਹੈ ਕਿਉਂਕਿ ਵਿਚਾਰ ਆਰੰਭਣ ਤੋਂ ਪਹਿਲਾਂ ਆਪਾਂ ਨੂੰ ਇਹ ਗਿਆਨ ਜ਼ਰੂਰ ਹੈ ਕਿ ਜਿਹੜੀ ਵਿਚਾਰ ਅਸੀਂ ਕਰਨੇ ਪਏ ਹਾਂ ਆਖਰ ਇਹਦਾ ਧੁਰਾ ਕੀ ਹੈ, ਇਹਦਾ ਕੇਂਦਰ ਕੀ ਹੈ। ਹਜ਼ੂਰ ਦਾ ਸ਼ਲੋਕ ਆਇਆ ਹੈ, ਇਹ ਦੂਸਰਾ ਸ਼ਲੋਕ ਹੈ ਗੁਰੂ ਗ੍ਰੰਥ ਸਾਹਿਬ ਚ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈ ਕਿ ਜੋ ਸਿਰ ਸਾਈਂ ਨਾ ਨਿਵੈ। ਇਹਦਾ ਅਰਥ ਅਖਰੀ ਕਰਦੇ ਹਾਂ ਕਿ ਜਿਹੜਾ ਸਿਰ ਸਾਈਂ ਦਾ ਅਰਥ ਹੈ ਮਾਲਕ ਤੇ ਮਾਲਕ ਦਾ ਅਖਰੀ ਅਰਥ ਇੱਥੇ ਕਰਾਂਗੇ ਪਰਮਾਤਮਾ ਵਾਹਿਗੁਰੂ ਪ੍ਰਭੂ। ਜੋ ਸਿਰ ਸਾਈਂ ਨਾ ਨਿਵੈ, ਜਿਹੜਾ ਸਿਰ ਮਾਲਕ ਦੇ ਪ੍ਰਭੂ ਦੇ ਚਰਨਾਂ ਵਿਚ ਨਾ ਨਿਵੈ ਨਹੀਂ ਝੁਕਦਾ। ਤੇ ਗੁਰੂ ਅੰਗਦ ਸਾਹਿਬ ਕਹਿੰਦੇ ਸੋ ਸਿਰ ਦੀਜੈ ਡਾਰ ਤੇ ਡਾਰ ਦਾ ਅਖਰੀ ਅਰਥ ਕਰਾਂਗੇ ਉਤਾਰ ਦੇਣਾ ਲਾ ਦੇਣਾ। ਕਹਿੰਦੇ ਜਿਹੜੇ ਬੰਦੇ ਦਾ ਸਿਰ ਉਹ ਕਦੀ ਸਾਈਂ ਦੇ ਚਰਨਾਂ ਵਿਚ ਨਹੀਂ ਝੁਕਦਾ, ਉਸ ਸਿਰ ਨੂੰ ਉਹਦੇ ਸਰੀਰ ਤੋਂ ਅਲਹਿਦਾ ਵੱਖ ਕਰ ਦਿਓ। ਤੇ ਅਗਲੀ ਤੁਕ ਹੈ ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ। ਨਾਨਕ ਦਾ ਅਰਥ ਕਰਾਂਗੇ ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਜੀ ਫਰਮਾਉਂਦੇ ਨੇ ਜਿਸ ਪਿੰਜਰ, ਪਿੰਜਰ ਦਾ ਅਖਰੀ ਅਰਥ ਹੈ ਕਿ ਸਰੀਰ, ਪਿੰਜਰ ਦਾ ਵੈਸੇ ਅਖਰੀ ਅਰਥ ਹੈ ਇਹ ਪਿੰਜਰਾ ਜਿਹਦੇ ਵਿਚ ਜੀਵ ਆਤਮਾ ਨੇ ਰਹਿਣਾ ਹੈ। ਸਾਹਿਬ ਕਹਿੰਦੇ ਜਿਸ ਪਿੰਜਰ ਵਿਚ, ਜਿਸ ਸਰੀਰ ਵਿਚ, ਜਿਸ ਤਨ ਵਿਚ, ਜਿਸ ਦੇਹੀ ਦੇ ਅੰਦਰ ਗੁਰਮੁਖ ਮੇਰੇ ਸਾਈਂ ਲਈ, ਮੇਰੇ ਰੱਬ ਲਈ, ਮੇਰੇ ਪਰਮਾਤਮਾ ਦੇ ਲਈ ਬਿਰਹਾ ਨਹੀਂ। ਨਾਨਕ ਜਿਸ ਪਿੰਜਰ ਮੈਂ ਬਿਰਹਾ ਨਹੀਂ, ਅਗਲੀ ਤੋਕੇ ਸੋ ਪਿੰਜਰ ਲੈ, ਜਾਣ ਜਾਣ ਦਾ ਅਰਥ ਦਾ ਸਾੜ ਦੇਣਾ, ਉਸ ਪਿੰਜਰੇ ਨੂੰ ਸਾੜ ਦੇ ਜਿਸ ਪਿੰਜਰੇ ਵਿਚ ਮੇਰੇ ਸਾਈਂ ਦੀ ਤੜਫ ਨਹੀਂ। ਆਪਾਂ ਅੱਜ ਪਹਿਲੀ ਤੁਕ ਦੀ ਵਿਚਾਰ ਕਰਨੀ ਹੈ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਦਾਨ। ਆਓ ਕਰੋ ਕਿਰਪਾ ਸਾਧ ਸੰਗਤ ਜੀ, ਮੈਂ ਯਤਨ ਕਰਨਾ ਹੁੰਦਾ ਕਿ ਅਦਾਲ ਕੇਵਲ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਣਾਈ ਨੇ, ਕਿਉਂਕਿ ਸਿੱਖ ਦੇ ਜੀਵਨ ਦੀ ਥੰਮੀ, ਇਉਂ ਕਹਿ ਲਓ ਕਿ ਸਿੱਖ ਦੀ ਰੀੜ ਦੀ ਹੱਡੀ ਜੇ ਹੈ ਤੇ ਉਹ ਕੇਵਲ ਗੁਰੂ ਦੀ ਬਾਣੀ ਹੈ। ਸਿੱਖ ਦਾ ਹਿਰਦਾ ਜੇ ਹੈ ਤੇ ਕੇਵਲ ਗੁਰੂ ਦੀ ਬਾਣੀ। ਤੇ ਧੰਨ ਗੁਰੂ ਅਰਜਨ ਸਾਹਿਬ ਨੇ ਤਾਂ ਇੰਨੀ ਕਿਰਪਾ ਕਰ ਦਿੱਤੀ ਹੈ ਕਿ ਜਦੋਂ ਆਪਾਂ ਘਰ ਬਣਾਉਂਦੇ ਹਾਂ, ਦੇਖਦੇ ਹਾਂ ਘਰ ਬਣਾਉਣ ਲੱਗਿਆ ਛੱਤ ਪਾਉਣ ਤੋਂ ਪਹਿਲਾਂ ਉਹਦੇ ਥੱਲੇ ਕੋਈ ਸਪੋਰਟ ਚਾਹੀਦੀ ਹੈ। ਘਰ ਬਣਾਉਂਦੇ ਹਾਂ, ਥੱਲੇ ਦੀਵਾਰਾਂ ਖੜੀਆਂ ਕਰਦੇ ਹਾਂ। ਆਪਾਂ ਪਿੰਡਾਂ ਥਾਵਾਂ ਤੇ ਉੱਥੇ ਦੇਖਦੇ ਆਏ ਹਾਂ, ਜੇ ਕਿਸੇ ਨੇ ਘਰ ਦੇ ਅੱਗੇ ਬਰਾਂਡਾ ਬਣਾਉਣਾ ਤੇ ਉਹਦੇ ਥੱਲੇ ਉਹਦੇ ਥੰਮ ਖੜੇ ਕਰਨੇ ਤੇ ਵੱਡੀਆਂ ਇਮਾਰਤਾਂ ਤਕਰੀਬਨ ਉੱਥੇ ਜਿਹੜੀਆਂ ਨੇ ਉਹ ਥੰਮਾਂ ਦੇ ਸਹਾਰੇ ਖਲੋਤੀਆਂ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਦੇ ਬਚਨਾਂ ਦੇ ਅਧਾਰ ਗੁਰੂ ਅਰਜਨ ਸਾਹਿਬ ਨੇ ਉਦਾਹਰਣ ਲੈ ਲਈ। ਕਹਿੰਦੇ ਜਿਵੇਂ ਆਪਾਂ ਘਰ ਬਣਾਉਂਦੇ ਹਾਂ ਤੇ ਉਸ ਘਰ ਦੇ ਥੱਲੇ ਥੰਮ ਅੱਤ ਜ਼ਰੂਰੀ ਨੇ, ਥੰਮ ਤੋਂ ਬਿਨਾਂ ਕਦੀ ਛੱਤ ਨਹੀਂ ਰੁਕ ਸਕਦੀ। ਤੇ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਜਦੋਂ ਬੰਦੇ ਦਾ ਮਨ ਡੋਲਿਆ ਹੋਵੇ ਜਿਵੇਂ ਥੰਮਾਂ ਦੇ ਸਿਰ ਤੇ ਛੱਤ ਖਲੋਤੀਏ, ਜਦੋਂ ਬੰਦਾ ਅੰਦਰੋਂ ਟੁੱਟ ਜਾਏ ਡੋਲ ਜਾਏ ਤੇ ਉਸ ਬੰਦੇ ਨੂੰ ਜੇ ਸਹਾਰਾ ਦੇ ਸਕਦਾ ਹੈ ਤੇ ਉਹ ਗੁਰੂ ਗ੍ਰੰਥ ਸਾਹਿਬ ਦਾ ਕੇਵਲ ਸ਼ਬਦ ਸਹਾਰਾ ਦੇ ਸਕਦਾ ਹੈ। ਮਹਾਰਾਜ ਜੀ ਨੇ ਬਚਨ ਕਿਹਾ کہنے لگے جو مندر کو تھم ہے تھمن مندر کا اخری ارتھ اتنے یہ نہیں کہ جتنے مورتیاں بھی دیوتیاں کی پوجا ہے جو مندر کو تھم ہے تھمن کہ جنہیں ایک گھر تھم سہارا دیتا ہے جو گر کا شبد ہے من استمن اسی طرح ستگرو کا شبد جو ہے نا وہ سکھ کی زندگی کا سہارا بن جا ہے آؤ کرو کرپالتا ساد سنگت جی صرف اس دکھ دے کہ جو صرف سائیں نام ہی وہ سو صرف دی جائے گل گرو کرپا دے نال آپ وچار کرنی ہے آپ سنو مائی بھائی یتن کرو اپنے خیال اپنے پورنیاں سنکوچن کا کیونکہ من جو ہے نا یہ پانی کے چشمے کی طرح ہے کہ جی دریا جی پہاڑوں میں پانی کے چشمے فٹتے سویر ہوے شام ہوے دوپہر ہوے اندھیر ہوے دیر ہوے وہ پانی کبھی نہیں رکتا اپنے آپ نرتر اس چشمے میں نکلی جاتا ہے بنا ترتر تو بنا محنت تو نکلتا ہے اسی طرح ساری من کی اوستھا ہے اسی روٹی کھانے ہوئیے اسی کام کرتے ہوئیے اسی ستے ہوئیے جانتے ہوئیے اس من نرتر فرنے اسی طرح نکلتے ہیں جی چشمیا کا پانی فٹ کے باہر نکلتا ہے ٹکا نہیں کیونکہ من ایک کھت جہا وہ بچار بنا جاتا ہے اپنے بچار ڈب جاتا ہے کرو کرپالتا اپنے فرنیا سنکوچ کے تن گرو گرنتھ صاحب کے شبد کی تیج لے کے اندر من کریے وچار آرم کرن تو پہلے بےنتی کریے دادا جی سانو کہن والیاں اور سنن والیاں اندر دا ٹکا بخشو تا جو آپ جی دے امرت بچن دی وچار اکاگرتا جو کہہ سنیے کہہ سن سکیے گرو کا شبد اندر بس جائے وچار آرم کرن تو پہلے گرو بخشی فتح پروان کرو جی واہگرو جی کا خالصہ واہگرو جی کی فتح ستگرو گرو انگد صاحب سچے پاتشاہ جی مہاراج انہوں کے پاون پوتر اس سلوک کی پہلی دکھ پڑھ کے کہ جو سر سائی نام وہ سو سر دی جائے گا کئی بار منوکھ اپنے من میں سوچے گا کہ ایسے شبد کیڑے کہہ دیتے کہ جڑا سر مالک دے چرنوں میں چکیا نہیں کہن لگے اس سر کو کٹ دے سر چکان کا مطلب کی ہے متھا ٹیکن کا مطلب کی ہے آپ پھر متھا ٹیک کے پرکرما کئی بار کرتے ہیں تو اس پرکرما کرن کا مطلب کی ہے سر چکان کا اپریم وبھاگ ہے دیکھو بابا فرید صاحب جی انہوں کے تین سلوک اسی پڑھتے میں کئی سوچنا کہ ہی بابا فرید جی کی زبان لکھی ہے کہ انہوں کے نام کے نام شبد شکر گنج بھی جڑ گیا سا گنج کا آخری ارتھ ہوں خزانہ شکر گنج کا ارتھ ہے کہ جن زبان شکر ورگی مٹھاس ہے جنہ جیون ات کا سندر سے مٹھاس میں بھریا ہے انہوں کی زبان کے کڑتر کی کیول مٹھاس ہی مٹھاس ہے شکر کی طرح مٹھے پر جب انہوں کے بچن پڑھتے ہیں بابا فرید صاحب کے تین شلوک اس وچار کی کرم وچ میں کہنا چاہتا دیکھو وہ اپنی شرح کے بڑے پابند نے اپنے نیم کو بڑی بھاونا پالتے ہیں بابا فرید صاحب نے پہلا شبد کہن لگے دیو فرید اپنے آپ ہی شبد کرتے ہیں کہ فریدا بے نواجا ستیا دھیان دیا جی اسی لوگ کدی اس شلوک کو پڑھ کے دیکھیے جہاں رب تک پگیا ہویا گئے وہ نہیں چاہتا بھی میرے نیم کتنے پتا ہی آ جائے کہ وہ فرید بے نواجا ہے اپنے بھی شبد ورتیا کتیا فریدا شبد اِسی پڑھتے ہیں بے نواجا کتیا یہ نہ پڑی ریت ریت کا ارتھ ہوں مریادا تیرے لیے یہ مریادا تیرے لیے یہ ریت چنگی نہیں کہ لگے کبھی چل نہ آئے پنجے وقت مسیت ہوں وہ مسیت کی گل کرتے ہیں کیونکہ مسلمان آپ کو پتا ہے کہ مسیت ویلے کی نماز پنج وقت نماز پڑھ آتا ہے ਬਾਬਾ ਫਰੀਦ ਸਾਹਿਬ ਕਹਿੰਦੇ ਉਹ ਬੇਦਿਵਾਜੇ ਕੁੱਤੇ ਬਣਾ ਕਿ ਤੈਨੂੰ ਇਹ ਗੱਲ ਤੈਨੂੰ ਇਹ ਗੱਲ ਛੋੜਦੀ ਨੀ ਪਈ ਕਿਹੜੀ ਕਹਿਣ ਲੱਗੇ ਤੂੰ ਪੰਜੇ ਵਕਤ ਕਦੀ ਰੱਬ ਦੇ ਚਰਨਾਂ ਵਿੱਚ ਆ ਕੇ ਮਸੀਤ ਵਿੱਚ ਨਮਾਜ਼ ਨਹੀਂ ਅਦਾ ਕੀਤੀ। ਇਹਦਾ ਮਤਲਬ ਇੱਕ ਬੇਨਮਾਜ਼ੇ ਨੂੰ ਇੱਕ ਨਮਾਜ਼ ਤੋਂ ਟੁੱਟੇ ਕੋ ਬੰਦੇ ਨੂੰ ਬਾਬਾ ਫਰੀਦ ਸਾਹਿਬ ਨੇ ਸ਼ਬਦ ਕੁੱਤੇ ਨਾਲ ਮੁਖਾਤਬ ਕੀਤਾ, ਧਿਆਨ ਦਿਆ। ਉਸ ਤੋਂ ਅਗਲਾ ਜਦੋਂ ਸ਼ਲੋਕ ਅਸੀਂ ਪੜ੍ਹੇ ਤੇ ਬਾਬਾ ਫਰੀਦ ਸਾਹਿਬ ਨੇ ਉਸ ਸ਼ਲੋਕ ਵਿੱਚ ਇੱਕ ਸ਼ਬਦ ਹੋਰ ਕਹਿ ਦਿੱਤਾ, ਕਹਿਣ ਲੱਗੇ ਕੁੱਝ ਫਰੀਦਾ ਕੁਝੂ ਸਾਜ। ਫਿਰ ਉੱਥੇ ਗੱਲ ਨਮਾਜ਼ ਦੀ ਕੀਤੀ, ਕੁਝੂ ਸਾਜਣ ਦਾ ਪਤਾ ਆਪ ਜੀ ਨੂੰ ਹੈ ਕਿ ਜਿਵੇਂ ਆਪਾਂ ਇਸ਼ਨਾਨ ਕਰਕੇ ਨਿਤਨੇਮ ਕਰ ਰਹੇ ਹਾਂ, ਬਾਣੀ ਪੜ੍ਹਦੇ ਹਾਂ, ਮੁਸਲਮਾਨ ਕੀ ਕਰਦੇ ਨੇ ਕਿ ਹੱਥਾਂ ਤੋਂ ਲੈ ਕੇ ਅੱਖਾਂ ਤੱਕ ਗੋਡੇ ਤੇ ਪੈਰ ਇਹਨਾਂ ਨੂੰ ਜਲ ਨਾਲ ਧੋਂਦੇ ਨੇ, ਉਹਨੂੰ ਕੁਝੂ ਸਾਜਣਾ ਕਿਹਾ ਜਾਂਦਾ। ਕਹਿੰਦੇ ਨੇ ਬੇਖੋ ਫਰੀਦ ਕਿ ਸਵੇਰ ਦਾ ਵੇਲਾ ਪ੍ਰਭਾਤ ਦਾ ਵੇਲਾ ਹੋ ਗਿਆ, ਉੱਠ ਕੇ ਤੂੰ ਕੁਝੂ ਸਾਜ ਤੇ ਕੁਝੂ ਸਾਜ ਕੇ ਰੱਬ ਦੀ ਬੰਦਗੀ ਵਿੱਚ ਉਹਦੀ ਨਮਾਜ਼ ਵੀ ਜੁੜੀ ਤੇ ਅਗਲੀ ਤੋਂ ਕਹਿ ਦਿੱਤੀ, ਕਹਿਣ ਲੱਗੇ ਜੇ ਤੇਰਾ ਸਿਰ ਰੱਬ ਦੇ ਸਜਦੇ ਵਿੱਚ ਰੱਬ ਦੇ ਚਰਨਾਂ ਵਿੱਚ ਝੁਕਿਆ ਨਹੀਂ, ਕਹਿਣ ਲੱਗੇ ਕੀ ਕਰਾਂਗੇ ਇਸ ਸਿਰ ਨੂੰ, ਇਸ ਸਰੀਰ ਸਿਰ ਨੂੰ ਆਪਣੇ ਸਰੀਰ ਤੋਂ ਕੱਟ ਕੇ ਅਲੈਦਾ ਕਰ। ਧਿਆਨ ਦਿਓ ਜੀ, ਕਿਉਂਕਿ ਜਿਹੜੀ ਵਿਚਾਰ ਸਾਡੀ ਚੱਲਦੀ ਪਈ ਹੈ ਕੇਵਲ ਉਹਦੇ ਧੁਰੇ ਨੂੰ ਉਸ ਕੇਂਦਰ ਨੂੰ ਸਾਹਮਣੇ ਰੱਖ ਕੇ ਤੁਰਨਾ। ਬਾਬਾ ਜੀ ਨੇ ਦੂਜਾ ਸ਼ਲੋਕ ਕਿਹਾ ਕਿ ਕੁਝ ਫਰੀਦਾ ਕੁਝੂ ਸਾਜ ਸੁਬਾ ਨਿਵਾਜ ਪੁਜਾਣ ਤੇ ਅਗਲੀ ਤੋਂ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕਾਪਰ ਉਤਾਰ। ਗੁਰੂ ਅੰਗਦ ਸਾਹਿਬ ਕਹਿ ਰਹੇ ਨੇ ਕਿ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਦੀਜੈ ਡਾਰ, ਤੇ ਬਾਬਾ ਫਰੀਦ ਜੀ ਕਹਿ ਰਹੇ ਨੇ ਜੋ ਸਿਰ ਸਾਈਂ ਨਾ ਨਿਵੈ ਸੋ ਸਿਰ ਕੱਪ ਉਤਾਰ। ਕੱਪ ਉਤਾਰ ਦਾ ਹੁੰਦਾ ਉਹਨੂੰ ਇੱਕੋ ਟਕਵੇ ਨਾਲ ਇਸ ਬਾਹਰ ਦੇ ਨਾਲ ਕੱਪ ਕੇ ਸਰੀਰ ਤੋਂ ਅਲਹਿਦਾ ਕਰਦੇ। ਉਹਨਾਂ ਨੇ ਤੀਜਾ ਬਚਨ ਕਿਹਾ, ਪਹਿਲਾ ਬਚਨ ਕਿਹਾ ਕਿ ਵੇਦ ਵਾਜਿਆ ਕੁੱਤਿਆ ਕਦੀ ਪੰਜ ਵਰਤ ਰੱਬ ਦੀ ਬੰਦਗੀ ਕਰਨ ਦੀ ਆਇਆ। ਦੂਜਾ ਸ਼ਬਦ ਉਹਨਾਂ ਵਰਤਿਆ ਕਹਿਣ ਲੱਗੇ ਕਿ ਜਿਸ ਸਿਰ ਨੇ ਰੱਬ ਦੀ ਬੰਦਗੀ ਵੀ ਝੁਕਣਾ ਨਹੀਂ ਉਸ ਸਿਰ ਨੂੰ ਕੱਪ ਕੇ ਅਲਹਿਦਾ ਕਰਦੇ। ਤੇ ਇੱਕ ਮੈਂ ਬੇਨਤੀ ਕਰਾਂ, ਕਈ ਵਾਰੀ ਅਸੀਂ ਸੋਚਦੇ ਹਾਂ ਕਿ ਰੱਬ ਦੀ ਬੰਦਗੀ ਕਿਉਂ ਕਰੀਏ। ਸ਼ਾਇਦ ਮੈਂ ਪਿਛਲੀ ਵਾਰੀ ਜਦੋਂ ਦੋ ਦਿਨ ਇੱਥੇ ਆਇਆ ਅਰਜ਼ ਕੀਤੀ ਸੀ ਕਿ ਨਹੀਂ, ਜੇ ਕੀਤੀ ਹੈ ਤੇ ਫਿਰ ਮੈਂ ਇੱਕ ਵਾਰੀ ਦੁਹਰਾ ਦਿਆਂ। ਅਸੀਂ ਕਹਿੰਦੇ ਹਾਂ ਸਿਮਰਨ ਕਿਉਂ ਕੀਤਾ ਜਾਏ, ਨਾਮ ਕਿਉਂ ਜਪਿਆ ਜਾਏ, ਵਾਹਿਗੁਰੂ ਵਾਹਿਗੁਰੂ ਕਿਉਂ ਕਿਹਾ ਜਾਏ। ਇੱਕ ਮੈਂ ਬੇਨਤੀ ਕਰਾਂ ਕਿ ਕਦੀ ਆਪਣੇ ਸਰੀਰ ਵੱਲ ਝਾਤੀ ਮਾਰ ਕੇ ਦੇਖੀਏ, ਜਿੰਨੀਆਂ ਸਾਈਂ ਨੇ ਦਾਤਾਂ ਸਾਨੂੰ ਦੇ ਦਿੱਤੀਆਂ ਨੇ ਨਾ, ਤੇ ਇਹਨੂੰ ਬਰੀਕੀ ਨਾਲ ਪੜਚੋਲ ਕੇ ਵੇਖੋ, ਬੰਦੇ ਦਾ ਮਨ ਆਪਣੇ ਆਪ ਹੀ ਰੱਬ ਦੇ ਸ਼ੁਕਰ ਵੀ ਜੁੜੇਗਾ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਉਹਨਾਂ ਨੇ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬੜੇ ਰਹਿਮਤਾਂ ਭਰੇ ਬਚਨ ਕਹੇ, ਤੇ ਆਪ ਨੂੰ ਗਿਆਤ ਹੈ ਕਿ ਸੁਖਮਨੀ ਸਾਹਿਬ ਦੀ ਪਹਿਲੀ ਅਸ਼ਟਪਦੀ ਹੀ ਸਿਮਰਨ ਤੋਂ ਸ਼ੁਰੂ ਹੁੰਦੀ। ਜਦੋਂ ਅਸੀਂ ਪੜ੍ਹਦੇ ਹਾਂ ਕਿ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹੇ ਮਿਟਾਓ ਸਿਮਰਮ ਜਾਸ ਬਿਸ਼ੰਕਰ ਏਕੈ ਨਾਮ ਜਪਤ ਆ ਗ੍ਰੰਥ ਅਨੇਕੈ ਵੇਦ ਪੁਰਾਣ ਸਿਮਰਤ ਸੁਧਾਖਰ ਕਿੰਨੇ ਰਾਮ ਨਾਮ ਇੱਕ ਆਖਰ ਕਿਨਕਾ ਏਕ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਰੀ ਨਾਵ। ਸਾਰੀ ਅਸ਼ਟਪਦੀ ਵਿੱਚ ਸਿਮਰਨ ਦੀ ਗੱਲ ਕਹੀ ਤੇ ਸਿਮਰਨ ਕਰਨ ਵਾਲੇ ਨੂੰ ਕੀ ਕੁਛ ਮਿਲਦਾ ਹੈ। ਧੰਨ ਗੁਰੂ ਅਰਜਨ ਸਾਹਿਬ ਨੇ ਇੱਕ ਸਵਾਲ ਕੀਤਾ, ਕਹਿਣ ਲੱਗੇ ਜੇਕਰ ਕੋਈ ਬੰਦਾ ਕਹੇ ਸਿਮਰਨ ਕਿਉਂ ਕਰਨਾ ਪੈ ਤੇ ਆਪਾਂ ਉਹਨੂੰ ਉੱਤਰ ਕੀ ਦਈਏ ਵੀ ਕਿਉਂ ਸਿਮਰਨ ਕਰਨਾ ਹੈ, ਕਿਉਂ ਜਪ ਤਪ ਕਰਨਾ। ਸਾਹਿਬ ਧੰਨ ਗੁਰੂ ਅਰਜਨ ਦੇਵ ਕਿਰਪਾਲੂ ਜੀ ਨੇ ਬਹੁਤ ਰਹਿਮਤ ਭਰਿਆ ਸੁਖਮਨੀ ਸਾਹਿਬ ਵਿੱਚ ਇੱਕ ਵਚਨ ਕਿਹਾ ਤੇ ਉਸ ਪਦੇ ਨੂੰ ਆਪ ਨੇ ਸਾਂਝਾ ਕਰਨਾ ਚਾਹੁੰਦਾ। ਪਹਿਲੀ ਗੱਲ ਕਿ ਸਿਰਫ ਇਸ ਸਰੀਰ ਦੀ ਗੱਲ ਕਰਨੀ, ਸਰੀਰ ਕਿਸੇ ਦਾ ਵੀ ਹੋਵੇ, ਇਸਤਰੀ ਹੋਵੇ, ਮਰਦ ਹੋਵੇ, ਬੱਚਾ ਹੋਵੇ, ਬੁੱਢਾ ਹੋਵੇ, ਗੁਰੂ ਅਰਜਨ ਸਾਹਿਬ ਕਹਿੰਦੇ ਪਹਿਲੀ ਗੱਲ ਤੋਂ ਇੱਕ ਧਿਆਨ ਵਿੱਚ ਰੱਖ ਲੈ ਕਿ ਰੱਬ ਵਰਗਾ ਸਿਰਜਣਹਾਰਾ ਕੋਈ ਨਹੀਂ। ਮਹਾਰਾਜ ਕਿਵੇਂ, ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਇਸ ਦੁਨੀਆਂ ਵਿੱਚ ਅਨੇਕਾਂ ਮੂਰਤੀਆਂ ਬਣਾਉਣ ਵਾਲੇ, ਕੋਈ ਬੰਦਾ ਮਿੱਟੀ ਗੁੰਨ ਕੇ ਉਹਦੀ ਮੂਰਤੀ ਤਿਆਰ ਕਰਕੇ ਰੱਬ ਭਰ ਦਿੰਦਾ, ਕੋਈ ਬੰਦਾ ਪੱਥਰਾਂ ਨੂੰ ਤਰਾਸ ਤਰਾਸ ਕੇ ਪੱਥਰਾਂ ਦੀ ਮੂਰਤ ਬਣਾਉਂਦਾ ਹੈ, ਕੋਈ ਬੰਦਾ ਕੋਈ ਧਾਤ ਲੈ ਕੇ ਸੋਨਾ ਚਾਂਦੀ ਪਿੱਤਰ ਤਾਂਬਾ ਲੈ ਕੇ ਉਹਦੀਆਂ ਮੂਰਤਾਂ ਬਣਾ ਦਿੰਦਾ। ਅੱਜ ਕੱਲ੍ਹ ਦੇਖਦੇ ਹਾਂ ਲੱਕੜ ਨੂੰ ਤਰਾਸ ਕੇ ਮੂਰਤੀਆਂ ਬਣਾਉਂਦੇ ਨੇ, ਪਰ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦੁਨੀਆਂ ਵਿੱਚ ਕੋਈ ਮੂਰਤੀਕਾਰ ਐਸਾ ਨਹੀਂ ਜਿਹੜਾ ਆ ਹੱਡੀਆਂ ਨੂੰ ਮੇਜ ਨੂੰ ਇਉਂ ਕਹਿ ਲਓ ਕਿ ਪਾਣੀ ਦੀ ਇੱਕ ਬੂੰਦ ਤੋਂ ਜੇ ਕੋਈ ਮੂਰਤੀ ਬਣਾ ਸਕਦਾ ਤੇ ਜਿਉਂਦੀ ਕੋਈ ਦੁਨੀਆਂ ਵਿੱਚ ਮੂਰਤੀਕਾਰ ਪਾਣੀ ਦੀ ਬੂੰਦ ਤੋਂ ਮੂਰਤ ਨਹੀਂ ਬਣਾ ਸਕਦਾ। ਤੁਸੀਂ ਸਿਆਣੇ ਬਾਣੀ ਪੜ੍ਹਦੇ ਹੋ, ਬਾਣੀ ਤੋਂ ਬਾਹਰ ਨਹੀਂ। ਸ਼ਾਇਦ ਕਹਿੰਦੇ ਸਭ ਤੋਂ ਪਹਿਲੀ ਗੱਲ ਬੰਦੇ ਦੀ ਮੂਰਤ ਰੱਬ ਨੇ ਕੇਵਲ ਪਾਣੀ ਦੀ ਬੂੰਦ ਤੇ ਖੂਨ ਤੋਂ ਬਣਾਈ ਹੈ। ਅਸੀਂ ਇਹ ਪੜ੍ਹਦੇ ਹਾਂ ਬਾਣੀ ਵਿੱਚ ਤੁਕਾਂ ਨੇ, ਬਾਣੀ ਤੋਂ ਬਾਹਰ ਨਹੀਂ। ਇੱਕ ਤੋਪ ਹੁੰਦੀ ਹੈ ਜੈਤ ਸ੍ਰੀ ਕੀ ਵਾਰ ਵਿੱਚ, ਰਕਤ ਬਿੰਦ ਕਰ ਨਿਮਿਆ, ਉਹ ਸ਼ਬਦ ਹਜ਼ੂਰ ਨੇ ਕਿਰਪਾ ਕਰਕੇ ਬਚਨ ਕੀਤਾ ਹੈ। ਰਕਤ ਬਿੰਦ ਕਰ ਨਿਮਿਆ ਅਗਨ ਕੁਦਰ ਮਜਾਨ, ਸ਼ਾਇਦ ਬਾਬੇ ਕਬੀਰ ਵਿੱਚ ਸ਼ਬਦ ਵਰਤਿਆ, ਕਹਿੰਦੇ ਪਾਣੀ ਗੋਰਾ ਵਹਿਗੁਰੂ, ਪਾਣੀ ਮੈਲਾ ਮਾਚੀ ਗੋਰੀ, ਇਸ ਮਾਟੀ ਕੀ ਪੁੱਤਰੀ ਚੋਰੀ। ਸ਼ਾਇਦ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਆਧਾਰ ਭਾਈ ਗੁਰਦਾਸ ਜੀ ਨੇ ਇੱਕ ਸ਼ਬਦ ਵਰਤਿਆ ਹੈ, ਕਹਿਣ ਲੱਗੇ ਰਕਤ ਬਿੰਦ ਕਰ ਨਿਮਿਆ ਅਗਨ ਕੁਦਰ ਮਜਾਨ, ਭਾਈ ਸਾਹਿਬ ਭਾਈ ਗੁਰਦਾਸ ਦੇ ਬਚਨ ਨੇ। ਕਹਿਣ ਲੱਗੇ ਦੇਖੋ ਪਰਮਾਤਮਾ ਨੇ ਬੰਦੇ ਦੀ ਤਸਵੀਰ, ਬੰਦੇ ਦਾ ਵਜੂਦ, ਬੰਦੇ ਦਾ ਸਰੀਰ ਕੇਵਲ ਇੱਕ ਪਾਣੀ ਦੀ ਬੂੰਦ ਤੋਂ ਮਿਸ਼ਰ ਦਿੱਤਾ ਹੈ। ਤੁਸੀਂ ਸਿਆਣੀ ਗੱਲ ਸਮਝਦੇ। ਅਗਲੀ ਬੇਨਤੀ ਕਰਾਂ, ਗੁਰੂ ਅਰਜਨ ਸਾਹਿਬ ਕਹਿੰਦੇ ਕਦੀ ਦੇਖ ਕਿ ਉਸ ਪਰਮਾਤਮਾ ਨੇ ਕਿੰਨੀ ਕੁ ਕਿਰਪਾ ਕੀਤੀ। ਇੱਕ ਆਗੇ ਵੈਸੇ ਬਾਹਰ ਦੀ, ਕੱਲ ਨੂੰ ਚੱਲੇਗਾ ਸਬਜੈਕਟ ਕਿ ਬ੍ਰਹਮ ਦੀ ਅਰਥ ਦੀ, ਇੱਕ ਆਗੇ ਬਾਹਰ ਦੀ, ਇੱਕ ਆਗੇ ਬੰਦੇ ਦੇ ਅੰਦਰ ਦੀ। ਸ਼ਾਇਦ ਕਿਰਪਾਲੂ ਜੀ ਦੀ ਬਾਣੀ ਵਿੱਚ ਕਹਿ ਕਹਿਣ ਲੱਗੇ ਬਾਹਰ ਦੀ ਅੱਗ ਅਸੀਂ ਤੰਦੂਰ ਵਿੱਚ, ਚੁੱਲ੍ਹੇ ਵਿੱਚ, ਭੱਠੀ ਵਿੱਚ ਬਾਲਦੇ ਹਾਂ, ਤੇ ਉਸ ਅੱਗ ਦੇ ਉੱਤੇ ਸਿਰਫ ਉਦਾਹਰਨ ਸਮਝਣ ਲਈ ਹੈ। ਕਿਤੇ ਕੋਈ ਸਮਝੇ ਇਹਦੇ ਅਰਥ ਆਪਣੀ ਮਰਜ਼ੀ ਨਾਲ ਨਹੀਂ ਕਰਦੇ। ਕਹਿੰਦੇ ਜੇ ਬਾਹਰ ਦੀ ਅੱਗ ਬਲਦੀ ਹੋਵੇ ਤੇ ਬਲਦੀ ਕੋਈ ਅੱਗ ਤੇ ਆਪਣਾ ਇੱਕ ਮਿੰਟ ਲਈ ਹੱਥ ਅਸੀਂ ਰੱਖੀਏ ਤੇ ਉਸੇ ਵੇਲੇ ਹੱਥ ਪਿਘਲ ਕੇ ਮਾਸ ਸੜ ਜਾਏਗਾ, ਪਿਘਲ ਜਾਏਗਾ, ਸਰੀਰ ਦੀ ਚਮੜੀ ਨੂੰ ਅੱਗ ਫੂਕ ਕੇ ਰੱਖ ਦੇ। ਹੁਣ ਬਾਹਰ ਦੀ ਅੱਗ ਹੈ, ਦੀਵੇ ਦੀ ਲਾਈਟ ਉੱਤੇ, ਦੀਵੇ ਦੀ ਲੋੜ ਤੇ ਤਲੀ ਰੱਖੀਏ ਤੇ ਤਲੀ ਨੂੰ ਢਾਲ ਦਿੰਦੀ ਹੈ ਦੀਵੇ ਦੀ ਲੋੜ, ਉਹ ਅੱਗ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ ਬਾਹਰ ਦੀ ਅੱਗ ਨਾਲੋਂ ਮਾਤਾ ਦੇ ਪੁੱਤਰ ਦੀ ਅੱਗ ਕਈ ਗੁਣਾ ਵੱਧ ਤਪਸ਼ ਵਾਲੀ ਹੈ, ਕਈ ਗੁਣਾ ਵੱਧ ਉਹ ਗਰਮ ਹੈ। ਪਰ ਕਦੀ ਤੂੰ ਮਨ ਵੀ ਸੋਚਿਆ ਕਿ ਬਾਹਰ ਦੀ ਅੱਗ ਤੇ ਇੱਕ ਘੰਟਾ ਬੜੀ ਦੂਰ ਦੀ ਗੱਲ ਹੈ। ਮੈਂ ਕਹਿੰਦਾ 5 ਮਿੰਟ ਸਰੀਰ ਨੂੰ ਰੱਖੇ ਬਲਦੇ ਹੋਏ ਅੱਗ ਵਿੱਚ ਬਿਲਕੁਲ ਸਾੜ ਕੇ ਰਾਹ ਕਰ ਦਿੰਦੀ ਅੱਗ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਰੱਬ ਦੇ ਪਰਉਪਕਾਰ ਨੂੰ ਭੁੱਲ ਗਿਆ, ਕੁਛ ਮੈਂ ਸਿਮਰਨ ਕਿਉਂ ਕਰਾਂ। ਮਾਤਾ ਦੇ ਉਦਰ ਵਿੱਚ ਕਈ ਮਹੀਨੇ ਤੈਨੂੰ 33 ਵਾਰ ਨੀ ਲੱਗਣ ਦਿੱਤੀ, ਉਹਨੇ ਅੱਗ ਦੇ ਵਿੱਚੋਂ ਹੱਥ ਦੇ ਕੇ ਤੈਨੂੰ ਬਚਾਇਆ, ਤੇ ਜੇ ਕੁਛ ਮੈਂ ਰੱਬ ਦਾ ਸਿਮਰਨ ਕਿਉਂ ਕਰਾਂ। ਦੇਖੋ ਬਾਣੀ ਵਿੱਚ ਅਸੀਂ ਇੱਕ ਤੁਕ ਪੜ੍ਹਨੇ ਜਿਹੜੇ ਮਿਥਨ ਕਰਦੇ ਨੇ, ਗੁਰੂ ਅਰਜਨ ਸਾਹਿਬ ਦੀ ਇਸ ਪਵਿੱਤਰ ਪੰਕਤੀ ਤੇ ਆਧਾਰਿਤ ਬਾਬਾ ਅਮਰਦਾਸ ਜੀ ਦੀ ਇੱਕ ਪੌੜੀ ਹੁੰਦੀ ਹੈ, ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ। ਤੇ ਅਗਲੀ ਗੱਲ ਕਹਿੰਦੇ ਨੇ ਜੇ ਉਹ ਪ੍ਰਤਪਾਲਣਾ ਕਰਦਾ ਤੂੰ ਪਤਾ ਕੀ ਕਰ, ਤੂੰ ਸਿਮਰਨ ਕਰ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸ਼ਾਰੀਆ। ਤੇ ਅਗਲਾ ਜਗਿਆ ਸੂ ਪੁੱਛਦਾ ਮਹਾਰਾਜ ਇਹਦੇ ਵਿੱਚ ਕੀ ਵਡਿਆਈ ਜੇ ਪ੍ਰਤਪਾਲਣਾ ਕਰਦੇ ਨੇ। ਕਹਿਣ ਲੱਗੇ ਨਹੀਂ ਸੱਜਣਾ, ਕੇਵਲ ਪਾਲਣਾ ਨਹੀਂ ਤੈਨੂੰ ਬਚਾਉਂਦਾ ਵੀ ਪਿਆ। ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸ਼ਾਰੀਆ, ਮਨੋ ਕਿਉਂ ਵਿਸ਼ਾਰੀਆ ਕੇਵਲ ਦਾਤਾ। ਜੇ ਅਗਨ ਮੈਂ ਆਹਾਰ ਪਹੁੰਚਾਵਾ ਜਿਹੜਾ ਅੱਗ ਵਿੱਚ ਤੈਨੂੰ ਰੋਟੀ ਦਿੰਦਾ ਪਿਆ ਸੱਜਣਾ, ਉਸ ਨੂੰ ਕਦੀ ਭੁਲਾਈ ਨਾ। ਸਾਹਿਬ ਧੰਨ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਉਹਨਾਂ ਦੇ ਸਵਈਏ ਦੀਆਂ 2 ਤੁਕਾਂ ਨੇ ਕਿ ਰੱਬ ਦਾ ਸਿਮਰਨ ਕਿਉਂ ਕੀਤਾ ਜਾਏ। ਉਹਨਾਂ ਸ਼ਬਦ ਹੁੰਦਾ ਕਿ ਰੋਗਣ ਤੇ ਅਰਸੋਗਣ ਤੇ ਜਲ ਜੋਗਣ ਤੇ ਉਹ ਭਾਂਤ ਬਚਾਵੇ। ਪਰਮਾਤਮਾ ਰੋਗਾਂ ਤੋਂ ਬਚਾਉਂਦਾ, ਸੋਗਾਂ ਤੋਂ ਬਚਾਉਂਦਾ, ਪਾਣੀ ਤੋਂ ਬਚਾਉਂਦਾ, ਅੱਗ ਦੀਆਂ ਲਾਟਾਂ ਤੋਂ ਬਚਾਉਂਦਾ। ਤੇ ਉਹਦੀ ਅਖੀਰ ਵਾਲੀ ਤੁਕ ਵੀ ਪੜ੍ਹਿਓ, ਰੋਗਣ ਤੇ ਰਸੋਗਣ ਤੇ ਜਲ ਜੋਗਣ ਤੇ ਉਹ ਭਾਂਤ ਬਚਾਵੇ, ਸ਼ਤਰ ਅਨੇਕ ਚਲਾਵਤ ਘਾਵ ਤੌਤਨ ਏਕ ਨਾ ਲਾਭਣ ਪਾਵੇ, ਔਰ ਕੀ ਬਾਤ ਕਾਂ ਕਹਿ ਤੋਸੋ ਪੇਟ ਹੀ ਕੇ ਪਤ ਬੀਜ ਬਚਾਵੇ। ਵਹਿਗੁਰੂ ਮਾਤਾ ਦੇ ਉਦਰ ਦੇ ਵਿੱਚ ਉਸ ਅੱਗ ਤੋਂ ਇਸ ਕੋਮਲ ਜੇ ਮਾਸ ਦੇ ਟੁਕੜੇ ਨੂੰ ਬਚਾ ਦਿੰਦਾ ਕਿ ਪਰਮਾਤਮਾ ਦੀ ਦਇਆ ਨੇ। ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਨੇ ਤੀਸਰਾ ਬਚਨ ਕੀਤਾ ਹੈ। ਕਹਿਣ ਲੱਗੇ ਕੇਵਲ ਉਹਨੇ ਤੇਰਾ ਸਰੀਰ ਵਜੂਦ ਵਿੱਚ ਨਹੀਂ ਲਿਆਂਦਾ, ਕੇਵਲ ਉਸ ਪਰਮਾਤਮਾ ਨੇ ਤੈਨੂੰ ਮਾਤਾ ਦੇ ਉਦਰ ਦੀ ਅੱਗ ਵਿੱਚ ਨਹੀਂ ਬਚਾਇਆ। ਤੀਜਾ ਸ਼ਬਦ ਵਿੱਚ ਵਰਤਿਆ ਮੇਰੇ ਧੰਨ ਗੁਰੂ ਅਰਜਨ ਸਾਹਿਬ ਕਿਰਪਾਲੂ ਜੀ ਨੇ। ਕਹਿਣ ਲੱਗੇ ਉਹ ਬੰਦੇ ਆ ਇੱਕ ਗੱਲ ਹੋਰ ਚੇਤੇ ਰੱਖੀ, ਉਹਦੇ ਵਰਗਾ ਕਾਰੀਗਰ ਕੋਈ ਬੇਨਤੀ ਕਰਾਂ ਮਹਾਰਾਜ ਇਹ ਕਿਵੇਂ। ਕਹਿਣ ਲੱਗੇ ਉਹਨੇ ਇੱਕ ਇੱਕ ਅੰਗ ਤੇਰਾ ਜਿਹੜਾ ਗਿਣਤੀ ਮਿਣਤੀ ਕਰਕੇ ਬਣਾਇਆ। ਮਹਾਰਾਜ ਸਮਝੇ ਨੀ, کہنے لگے اکھاں نال دیکھدا ہے پر کبھی تو اپنے گربان بھی جھاتی مار کے دیکھی یہ نہ اکھاں دی کوئی قیمت ہے پرماتما دی دتی کوئی ذات ہے کہنے لگے تو کناں نال سننا ہے وہ سنتی شکتی جی دادے نے دتی کسی دنیا کی طاقت نے تین دے دے رہی ہے زبان نال تو بولنا ہے پر جیڑی بولن کی طاقت رب نے تین دتی کسی ہور نے دے سکتی ہے حقیقت ہے جی کئی سجن تھی ایسے دیکھو گے جنہوں کے نیتر بند ہو جان گے آپ کہاں کہ لو جی ہوں تو نیتر بدلے بھی جانے نے اکھان کے اوپریشن ہو جاتے ہیں ایک بےنتی کران کئی سورمے سنگ کیرتن کرنے والے تھی دیکھتے ہو کہ انہوں کو دولت کی کمی ہے روپیے کی کمی نہیں اکھان بھی ٹھیک کرنے والے ڈاکٹر صاحب کہہ دیں نیتر کیول وہ ٹھیک ہو گئے جنہوں پرماتما نے پچھو جوت والی ناری قائم رکھی ہے جن کی جوت والی ناری سک جائے وہ اکھان بھی کام لیجیے کر دیں وہ کنے دہت دیتی کہ جنہیں اکھان دیکھنے ہیں پیروں چلنے ہیں منہ بولنے ہیں کنوں سننے ہیں ایک گل ہو جی رب نے دیتی اندر کی سرت دیتی سرت کا مطلب کی دیکھو اکھان ویکدیا سارا نہیں پر ویکدیا سارے ایسی سوچی دے دیتی کہ یہ میری ماں ہے یہ میری بہن ہے یہ میری دھی ہے یہ میرا باپ ہے یہ میرا برا ہے اکھان ویکدیا سارے مرد سے استریاں نے پر آخر ویکن تو بعد ایک سوچ دیتی ہے جی نرنا کر کے کہہ دیتی اس شریر نال تیرا آ رشتہ ہے پشو نو اتنا گیان کو پشو نو کوئی سمجھ نہیں ماں کون بہن کون برا کون خان تنگ وہ کیول ایک انسان ہے جن شائی نے ویکن تو بعد اندر کی سر دیتی ہاتھ دیتے پیر دیتے کئی بار میں بےنتی کرنا ہوں اصل وچ بندہ اتنا قیمتی شریر لے کے پھر بھی رب نلامے دینا یہ پار اتارا کیوں ہوا ایک فقیر نے بڑے سونے شبد ورتے سن ادھارن دیتی سی کئی سجن کئی جوڑ دیں حقیقت وہ جڑی گھٹنا ہے شیخ سادی دی لکھیاں کتاباں گلستان دوستاں وہ ساخی وہ گاہ ہے کہنے ایک بار کوئی سجن تریا جاتا سی کہ مسجد میں نماز پڑھ ویسے شیخ سادی نے اپنے سے کٹائی ارب کا علاقہ تمہیں پتا ہے بھی ریت تپتی ہے دوپہر کہنے سویر کی دوپہر کی نماز پڑھن چلے تو ریت نال پیر چس گئے ننگے پیری تلیاں چس گئی اگ نہ گرم ریتے نہ کول جا کے مسجد دے کہتا بھی اج نہ رب نو ایک گل ضرور جا کے کہنی کہ جس دن کی میں سرت سنبھالی ہے میں تیری نماز پڑھنا نا تیرے در سے آ کے جھکنا وا تو میں پوچھنا بھی اتنا میں تیرا پابند نمازی شرعیت منن والا تو مینو پیروں میں پاؤن لی جتی بھی نہیں دیتی تیرے در سے جھکن کا تیرے در سے آن کا تیرے در سے نماز پڑھن کا کی لاب جی پیر نگے نے تو ریت کے پس تکتے پے نے میرے پیروں دیا تلیاں چس گئی پیروں میں پاؤن لی جتی نہ نصیب ہوئی تو تیری نماز کا لابھ کی جی آپ بھی کئی بار شبد ورتنے ہیں نا کہ گرو کر جانے ہیں سیوا کرنے ہیں جی گرو نے آپ کچھ نہ دتا تو جان کا لابھ کی کہ جب من چیا بھی یہ پڑنا بنایا کہ اج نماز تو بعد سائی نو علامہ دینا ہے کہ اس مسیح دیا پوڑیاں دے کول نہ ایک سجن دورو دھرتی اتنے ریڑ کے رگڑ کے چلتا پے اس بندے دیا گوڈیاں دو تھلے دونوں لتاں کٹیاں نے کیول ہتھاں نال چلتا ہے ہتھاں نال شریر نو کھچ کے لے جاتا پیا تے جدو شریر نو کھچتا ہے تے گوڈیاں تو اوپر جو شریر ہے وجود ہے زمین نال رگڑ کر کے وہ لال سرخ ہو گئے ایک رگڑ تے دوجی تپتی کوئی ریت کہنے وہ پوڑیاں کو جدو ہتھاں دے آسرے धरती से रगड़ता हुआ शरीर खिंच के ले जाए पे कहता मेरे मन में आया भी इन पूछना भी तू कहते नहीं मसीब में जाना पे मैं तो उलाना देन चलिया कि हो सकता है मेरे तो वह रब न अच गल करे कहना मैं उसके को रो गया पूछा भी तू कहते वास्ते मसीब में चलें कहना उन्हें पुत्र दिता अल्लाह का शुक्र कर दे रब का शुकराना कर दे رب کے چرنا چوکے سجنا کرنے کے لیے وہ پوچھتا کہ تم کہ تیریاں لتاں بھی نہیں تو تم شکر کرن چلے ਤੇ ਕਹਿੰਦੇ ਅੱਗੋਂ ਉਸ ਬੰਦੇ ਨੇ ਕਿਹਾ ਸੀ, ਕਹਿੰਦਾ ਮੈਂ ਰੱਬ ਦਾ ਇਸ ਕਰਕੇ ਸ਼ੁਕਰ ਕਰਨ ਚੱਲਿਆ ਕਿ ਘੱਟੋ ਘੱਟ ਮੇਰੇ ਦੋ ਹੱਥ ਤਾਂ ਤੂੰ ਕਾਇਮ ਰੱਖੇ ਨੇ, ਤੇ ਜੇ ਦੋਵੇਂ ਹੱਥ ਵੀ ਕੱਟ ਲਈ ਤਾਂ ਫਿਰ ਮੈਂ ਤੇਰਾ ਕੀ ਵਿਗਾੜ ਲੈਣਾ, ਮੇਰੇ ਕੋਲ ਕੋਈ ਤਾਕਤ ਨਹੀਂ। ਜੇ ਪੈਰ ਢਲੇ ਗਏ ਨੇ, ਹੱਥ ਤੂੰ ਦੋ ਦਿੱਤੇ ਨੇ, ਤੇ ਜੇ ਹੱਥ ਵੀ ਲੈ ਲੈ ਤੇ ਗੁਰੂ ਅਰਜਨ ਸਾਹਿਬ ਦੀ ਇੱਕ ਤੁਕ ਅਸੀਂ ਪੜ੍ਹਦੇ ਨੇ ਕਿ ਅਗੰਤ ਸ਼ਾਹ ਆਪਣੀ ਬੇਰਾਸ ਖਾਤ ਤੀਤ ਵਰਤੈ ਆਨੰਦ ਉਲਾਸ, ਆਪਣੀ ਅਮਾਨ ਕਸ਼ ਬਹੁਤ ਸਾਲੇ ਅਗਿਆਨੀ ਮਨ ਰੋਸ ਕਰੇ, ਆਪਣੀ ਪ੍ਰਤੀਤ ਆਪ ਹੀ ਹੋਵੇ ਬਹੁਤ ਸ਼ਕਾ ਵਿਸ਼ਵਾਸ ਨਾ ਹੋਵੇ, ਜਿਸ ਕੀ ਬਦਿਸ ਆਗਿਆ ਰੱਖੇ ਪ੍ਰਭ ਕੀ ਆਗਿਆ ਮੰਨੈ ਮਤ ਹੈ, ਤੇ ਜਿਹੜਾ ਆਗਿਆ ਮੰਦਰ ਉਸ ਤੇ ਚੌਧਰੀ ਕਰੇ ਨਿਹਾਲ, ਨਾਨਕ ਸਾਹਿਬ ਸਦਾ ਦਿਆ। ਜੇ ਕਿਸੇ ਬਾਣੀ ਵਿਚ ਪੜੀਏ ਗੁਰੂ ਅਰਜਨ ਸਾਹਿਬ ਦਸ ਵਸਤੂ ਲੈ ਪਾਤਸ਼ਾਹ ਭਾਵੈ, ਸ਼ੁਕਰ ਕਰਨ ਵਾਲੇ ਕੀ ਕਰਦੇ ਨੇ, ਉਹ ਜੋ ਦਿੱਤਾ ਉਹਦਾ ਸ਼ੁਕਰਾਨਾ ਕਰਦੇ ਨੇ, ਇਕਾਗਰ ਦਾ ਬਖਸ਼ੇ, ਤੇ ਜਿਹਨੇ ਸ਼ੁਕਰ ਨਹੀਂ ਕਰਨਾ ਦਸ ਚੀਜ਼ਾਂ ਮਿਲ ਜਾਣ। ਮੈਂ ਕਹਿੰਦਾ ਦਸਾਂ ਦੁਬਾਰਿਆਂ ਵਾਲਾ ਸਰੀਰ ਮਿਲਿਆ, ਦਸ ਵਸਤੂਆਂ ਦੇ ਖਰਚ ਸੱਜਣਾ ਨੇ ਬੜੇ ਖੁੱਲ ਕੇ ਵੀ ਕੀਤੇ, ਦਸ ਵਸਤੂ ਲੈ ਪਾਤਸ਼ਾਹ ਭਾਵੈ, ਤੇ ਇੱਕ ਚੀਜ਼ ਕੋਈ ਨਾ ਮਿਲੇ, ਇੱਕ ਵਸਤ ਕਾਰਨ ਦੇ ਕੋਟ ਕਰਵਾਵੇ, ਤੇ ਸ਼ਾਇਦ ਕਹਿੰਦੇ ਇਹ ਚੀਜ਼ ਨਾ ਦੇ ਜਿਹਦੀ ਖਾਤਰ ਤੂੰ ਝਗੜੇ ਕਰਨੇ, ਜੇ ਉਹ ਵੀ ਨਾ ਦੇ ਦਸ ਪੀ ਹਿਰ ਲੈ ਤਾਂ ਉਹ ਮੂੜਾ ਕਹੋ ਕਾਂ ਕਰੇ ਮੂਰਖਾ, ਫਿਰ ਤੂੰ ਰੱਬ ਦਾ ਕੀ ਵਿਗਾੜ ਸਕਣਾ। ਉਹ ਕਹਿੰਦਾ ਮੈਂ ਉਹਨਾਂ ਦੇ ਦੇ ਨਹੀਂ, ਮੈਂ ਸ਼ੁਕਰ ਕਰਨ ਚੱਲਿਆ ਵਾ ਮੇਰੇ ਸਾਈ ਜੀ, ਤੇਰਾ ਸ਼ੁਕਰ ਘੱਟੋ ਘੱਟ ਦੋ ਹੱਥ ਤੇ ਕਹਿਣ ਨੇ ਜਿਹਨਾਂ ਦੇ ਸਹਾਰੇ ਮੈਂ ਤੇਰੇ ਦਰ ਤੇ ਆ ਸਕਣਾ। ਮੇਰੇ ਸਾਹਿਬ ਧੰਨ ਗੁਰੂ ਅਰਜਨ ਸਾਹਿਬ ਕਿਰਪਾ ਗੁਰੂ ਜੀ, ਉਹਨਾਂ ਦੀ ਦੁੱਖ ਮੈਂ ਬੇਨਤੀ ਕਰ ਰਿਹਾ ਸਾਂ ਕਿ ਬੰਦਗੀ ਕਿਉਂ ਕਰੀਏ। ਉਹ ਕਹਿੰਦੇ ਪਹਿਲੀ ਗੱਲ ਤੇਰੇ ਸਰੀਰ ਦੀ ਹੋਂਦ ਰੱਬ ਨੇ ਮੇਰ ਕੀਤੀ, ਦੂਜੀ ਕਿਰਪਾ ਕੀਤੀ ਮਾਤਾ ਦੇ ਉਦਰ ਦੀ ਅੱਗ ਵਿੱਚੋਂ ਬਚਾਇਆ, ਤੀਜੀ ਤੇਰੇ ਤੇ ਮੇਰ ਕੀਤੀ, ਤੇਰਾ ਇੱਕ ਇੱਕ ਅੰਗ ਉਹਨੇ ਅਰੋਗਤਾ ਤੈਨੂੰ ਬਖਸ਼ੀ, ਤੇ ਉਹਨਾਂ ਨੇ ਚੌਥੀ ਕਿਰਪਾ ਕੀਤੀ। ਕਹਿੰਦੇ ਜਦੋਂ ਜਨਮ ਹੋਇਆ ਤੇਰੇ ਕੋਲ ਸ਼ਬਦ ਕੋਈ ਨਹੀਂ ਸਨ, ਤੇਰੇ ਕੋਲ ਅੱਖਰ ਕੋਈ ਸੁਣੇ ਸਨ, ਪਰ ਤੇਰੇ ਜਨਮ ਤੋਂ ਪਹਿਲਾਂ ਅੰਮਾ ਦਾ ਦੁੱਧ ਤੈਨੂੰ ਪੀਣ ਨਹੀਂ ਦੇ ਦਿੱਤਾ ਕਿ ਇਹ ਰੱਬ ਦੀ ਦਾਤ ਨਹੀਂ। ਕਹਿਣ ਲੱਗੇ ਜਦੋਂ ਜਵਾਨੀ ਵਿੱਚ ਆਇਆ ਤੇਰੀ ਦੁਨੀਆਂ ਦੇ ਹਰ ਤਰ੍ਹਾਂ ਦੇ ਪਦਾਰਥ ਭੋਗਣ ਨੂੰ ਦਿੱਤੇ, ਤੇਰੇ ਤੇ ਬੁਢੇਪਾ ਆ ਗਿਆ, ਪੁੱਤਰ ਧੀਆਂ ਤੇਰੇ ਕੋਲ ਖਲੋ ਕੇ ਸੇਵਾ ਕਰਦੇ ਨੇ, ਜਨਮ ਤੋਂ ਲੈ ਕੇ ਮਰਨ ਤੱਕ ਇੰਨੀਆਂ ਦਾਤਾਂ ਲਈਆਂ, ਤੇ ਅਜੇ ਵੀ ਪੁੱਛਣਾ ਮੈਂ ਰੱਬ ਦਾ ਸਿਮਰਨ ਕਿਉਂ ਕਰਾਂ। ਤੁਸੀਂ ਇਹ ਪਦਾ ਸਾਰੇ ਪੜੋਗੇ, ਹਜ਼ੂਰ ਦਾ ਪਦਾ ਸ਼ੁਰੂ ਹੁੰਦਾ ਸਲੋਕ ਨਿਰਗੁਣੀ ਆ ਰਹੇ ਜਾਂਦਿਆਂ, ਸੋ ਪ੍ਰਭ ਸਦਾ ਸਮਾਨ ਜਿਨ ਕੀਆ ਇਸ ਚੀਤ ਰੱਖ ਨਾਨਕ ਨਿਮਗੀ ਨਾਲ ਅਸ਼ਟਪਦੀ। ਅਗਲੇ ਬਚਨ ਦੇ ਰਮਈਆ ਕੇ ਗੁਣ ਚੇਤ ਪ੍ਰਾਣੀ, ਗੁਣ ਦਾ ਆਖਰੀ ਅਰਥ ਤੇਰੇ ਪਰਉਪਕਾਰ, ਰਮਈਆ ਦਾ ਅਰਥ ਸੋਹਣਾ ਰਾਮ ਪ੍ਰਭੂ, ਰਮਈਆ ਕੇ ਗੁਣ ਚੇਤ ਪ੍ਰਾਣੀ। ਤੇ ਅਗਲਾ ਬਚਨ ਹੈ ਕਵਨ ਮੂਲ ਤੇ, ਤੇਰਾ ਮੂਲ ਕੀ ਹੈ ਤੂੰ ਬਣਿਆ ਕਿਵੇਂ ਤੈਨੂੰ ਪਤਾ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਜਿਹਨੇ ਤੈਨੂੰ ਸਾਜੇ ਤੈਨੂੰ ਸਵਾਰਿਆ ਹੈ ਤੇ ਤੈਨੂੰ ਸ਼ਿੰਗਾਰਿਆ ਹੈ। ਇਹ ਤੁਕਾਂ ਬੜੇ ਕਮਾਲ ਦੀਆਂ ਨੇ। ਵੈਸੇ ਮੈਂ ਆਉਣਾ ਆਪਣੇ ਵਿਸ਼ੇ ਵਾਲੇ ਕਿ ਸਾਜਿਆ ਸਵਾਰਿਆ ਤੇ ਸ਼ਿੰਗਾਰਿਆ, ਸਾਜਿਆ ਦਾ ਸੁੰਦਰ ਬਣਾ ਦੇਣਾ, ਫਿਰ ਕੀਤੀ ਕਿਰਪਾ ਸਵਾਰਿਆ, ਸਵਾਰਿਆ ਕਿਵੇਂ ਨੇ, ਉਹਨੇ ਨੇਤਰ ਅੱਖਾਂ ਨੂੰ ਲਾਏ ਨੇ, ਤੇ ਜੇ ਕਿਸੇ ਰੱਬ ਨੇਤਰ ਬੰਦੇ ਦੀ ਗੀਚੀ ਵਿੱਚ ਲਾ ਦਿੰਦਾ ਸਵਾਰਨ ਲੱਗਿਆ ਤੇ ਇਹਦੀ ਹਾਲਤ ਕੈਸੀ ਹੁੰਦੀ। ਦੇਖੋ ਉਹਨੇ ਕੇਵਲ ਸਾਜਿਆ ਨੀ, ਸਾਜ ਕੇ ਨਾਲ ਉਹਨੇ ਸਵਾਰਿਆ ਵੀ, ਇਹਨੇ ਬੇਤਰਤੀ ਤੇ ਅੱਗ ਦੀ ਉਹਨੇ ਦਿੱਤੇ। ਜੇ ਪੈਰ ਤੁਰਨ ਚਾਹੁੰਦੇ ਵੀ ਇੱਕ ਪੈਰ ਅੱਗੇ ਨੂੰ ਹੁੰਦਾ ਤੇ ਇੱਕ ਪਿੱਛੇ ਨੂੰ ਹੁੰਦਾ, ਬੰਦਾ ਕਦੇ ਤੁਰ ਲੈਂਦਾ। ਮੈਂ ਸਿਰਫ ਉਦਾਹਰਣ ਦੇ ਰਿਹਾ, ਉਹਨੇ ਸਾਜਿਆ ਵੀ ਹੈ ਤੇ ਸਵਾਰਿਆ ਵੀ ਹੈ, ਤੇ ਕੇਵਲ ਸਵਾਰਿਆ ਨਹੀਂ। ਜੇ ਕਿਸੇ ਬੰਦੇ ਨੂੰ ਸੱਟ ਫੇਟ ਲੱਗੇ ਨਾ, ਧਿਆਨ ਦਿਓ ਕਿ ਮੰਨ ਲਓ ਕਿ ਕਿਸੇ ਦੇ ਕੰਨ ਨੂੰ ਚੀਰ ਦੇ, ਉਹਦੇ ਵਿੱਚੋਂ ਮਿੱਝ ਉਹਦੇ ਵਿੱਚੋਂ ਲਾੜੀਆਂ ਨਿਕਲਣ, ਤੇ ਵੇਖ ਕੇ ਆਪਾਂ ਇੱਕੋ ਦਿਨ ਅੱਖਾਂ ਬੰਦ ਕਰ ਲਈਆਂ, ਪਰ ਇੰਨਾ ਪਤਾ ਨਹੀਂ ਕਿ ਜਿਹਦੇ ਤਨ ਦੇ ਮਿੱਝ ਨੂੰ ਨਾੜੀਆਂ ਨੂੰ ਦੇ ਕੇ ਅੱਖਾਂ ਬੰਦ ਕਰਨਾ, ਰੱਬ ਨੇ ਤੇਰੇ ਵਿੱਚ ਵੀ ਪਾਈਆਂ ਨੇ, ਪਰ ਉਹਨੇ ਸ਼ਿੰਗਾਰ ਉਹ ਜਿਹਾ ਦਿੱਤਾ, ਉੱਤੇ ਚਮੜੀ ਦਾ ਲੇਪਣ ਕਰ ਦਿੱਤਾ। ਸੱਜਣਾ ਤੇਰਾ ਸਭ ਕੁਝ ਉਹਨੇ ਤਨ ਦਾ ਢੱਕ ਕੇ ਉਹਨੇ ਚਮੜੀ ਦਾ ਲੇਪਣ ਕਰ ਦਿੱਤਾ, ਤੇ ਜੇ ਕਿਤੇ ਉਹ ਨਾੜਾ ਬਾਹਰ ਦਿਸਣ ਤੇ ਬੰਦਾ ਇੱਕ ਦੂਜੇ ਨੂੰ ਦੇਖ ਕੇ ਗਲਾਨੀ ਕਰੀਏ। ਉਹਨੇ ਸਾਜਿਆ ਵੀ ਹੈ, ਉਹਨੇ ਸਵਾਰਿਆ ਵੀ ਹੈ, ਤੇ ਤੀਜਾ ਸ਼ਬਦ ਸਾਹਿਬ ਕਿਹਨੂੰ ਨੇ ਸ਼ਿੰਗਾਰਿਆ ਵੀ। ਰਮਈਆ ਕੇ ਗੁਰ ਚੇਤ ਪ੍ਰਾਣੀ, ਕਵਨ ਮੂਲ ਤੇ ਕਵਨ ਦ੍ਰਿਸ਼ਟਾਨੀ, ਜਿਨ ਤੂੰ ਸਾਜ ਸਵਾਰਿਆ, گرب قدم میں جنہیں ابھاریا پیارے بار وسطہ تجھے پیارے دودھ بچپن میں ہے تین ماں کا دھد دتا پر جوبن جوانی پڑوی جدو آئی پر جوبن بھوجن سکھ سود برد پیا بڑھےپا آ گیا اوپر ساتھ سین رشتے دار ساتھ سبندی آ کروتے مکھ اپیاؤ بیٹھ کو دین یہ دو شبد نے اپیاؤ کہن لگے منک نو بنا کسی تردد تو دھیان نے پترا نے پوتریا نے دوتیا نے روٹی پانی دتا مکھ اپیاؤ بیٹھ کو دین ہے دھن گرو ارجن صاحب کہنے یہ نرگن بندہ میرے واحگرو نرگن ہے نرگنے در کے تیرے جو سر سائی نہ نبے سو سر دیجے دان تے مہان سوفی سنت جنوں اسی شکر گنج کہنے ہاں وہ امرت بانی وچ کہہ رہے پریتا بے نواجا کتیاں اے نہ پڑی ریت کبھی چل نہ آئیو پنجے وقت مشید اگلا بچن نہ کیتا کہہ لگے اٹھ پریتا اجو سانج صبح نواج گزار جو سر سائی نہ نبے سو سر کب اتان تیجا انہیں سلوک کہہ دیتا کہنے لگے جو سر سائیں نہ نبے سو سر کیجے کائیں وہ کی کریے تو اگلی دو کسی پنڈا تھاوا سے ورتنے کی شبد کنے وہ کہنے لگے جب سبزی بھاجی بنا جس کنے آپ تھلے اگ بالنے چولہے پہ تو کتے بھانڈا کنا رکھنے ہیں کہنے لگے جہرا شیر جہرا پنجر جہرا تن مالک کے چرنوں میں بھی چکیا بالن کی تھان سے باہر دے کیونکہ رب کی بندگی تو بنا کسی کام آ جائے دیکھو بالن کی تھان جو سر سائن نہ نبے سو سر کیجے کائیں اگلا بچن پن گیٹ جلائی ہے بالن سندے تھائیں بالن کی تھان وہ کانڈی تھلے بانڈے تھلے بال دے جڑا مالک کے چرنوں میں چکیا ہوں میں تیری بےنتی کرنی چاہوں کہ چکن کا بھاو کی ہوں آپ دھن گرو گرنتھ صاحب کرپالو جی نو آ کے متھا ٹیکنے اج صرف شبد ہے کہ جو سر سائیں نہ نبے پہلی گل کہ جدو اسی سر اپنا گرو دے چرنا چ رکھ دینے کئی سجن تا متھا ٹچ بھی نہیں کرن دے دے دھرتی تے صرف دوروں جویں غلاما لانا ہے نا سر مہاراجا سر چکایا صاحب کہن لگے اپنے متھے نو گرو دے چرنا ٹکا دے سیانے تا ادھارنا دیتے نے کہ جدو اسی مور لانے تے گرو کلگی ترجی دے پاوے بچن نے پر میں سدھانت دے پکھوں مور دے اکھر پٹے نے تے جدو شاہی لا کے انہوں کاغذ تے چکا دیتا جائے نا تے اس مور دے اکھر بھی سیدھے ہو جاندے نے اوے اپنے متھے نوں پاونا نال چکا تا سہی سچ جانی تیریاں پٹھیاں رکھاواں نے متھا ٹیکدا سیدھیاں ہو سکدیاں تے بیرد لوکاں دیاں ہوئی نا پہلی بےنتی کہ متھا ٹیکن کا مطلب ایک اچھی کہنے ہاں کہ بلیڈ پٹھے سیدھے ہو جاتے ہیں حقیقت وچ اے دے کہ جدو متھا ٹیک دینے ہاں متھا ٹیکن کا مطلب یہ ہے اج تو بعد میں اپنی مت چھڈ دتی صرف میں ستگرو تیری مت لین آیا متھا ٹیکن کا بھاو یہ ہے اپنے آپ کو پورن طور پہ سمرپت کر دے کہ جی تین گھومتا ہے پھر اسی پرکرما کرنے پرکرما کا مطلب کی اسی پرن کرنے ہیں کہ تیرے چار چبیرے میں گھوم کے تیرے نال پرن کرنا وا کہ تیرے تو بنا میں کسی ہور دے سامنے اپنے متھے نوں چکاواں گا نہیں میں کیول تیرا وا متھا ٹیکن کا مطلب ہی ہے کہ اپنے آپ نوں سمرپت کر دینا اپنے آپ نوں پیش کر دینا شاید کرپالو جی نے امرت بانی وچ پھر بخشش بھی کی تھی جدو متھا ٹیکن کی گل چلی گرو نانک صاحب نے بڑی میل کی تھی آپ آسا کی وار پڑھتے سنتے کئی بری اسی کیول جدو اندر نو نہ چکائیے پرکرما کر کے متھا ٹیک دیتا ستگرو کے بچنا نو منیا نا تے کیول باہر متھے ٹیکن دے نال سچ جانو جے اندر نہ چکے تے باہر دا متھا ٹکیا ہوا بھی کئی بری پخنڈ بن جاتا ہے تھوڑی جی کاگرتا بخشو اپنے وشے ول میں جی بدل لگا کہ ایک ہوں کہ متھا ٹیک دینا تے اندروں بھی چک جانا کئی بار ہوں کہ یہ شریر طور سے کھڈیاں کا ڈھانچہ چکتا ہے پر اندر والا من کدی بھی چکن تیار نہیں ہوں اندر اسی طرح ہنکار آخر رہتا ستگرو کی بانی کچھ پرمان نے کہ متھا ٹیکن بندے کا اندر بھی چکے
ਤੇ ਜੇ ਅੰਦਰ ਨਹੀਂ ਝੁਕਦਾ ਬਾਹਰ ਢਾਂਚੇ ਨੂੰ ਹੋਰ ਝੁਕਾਈ ਗਏ ਤੇ ਮੇਰੇ ਗੁਰੂ ਨਾਨਕ ਸਾਹਿਬ ਨੇ ਪ੍ਰਮਾਣ ਦਿੱਤਾ। ਆਸਾ ਕੀ ਵਾਰ ਆਪ ਪੜ੍ਹਦੇ ਸੁਣਦੇ ਹੋ ਇੱਕ ਸਲੋਕ ਹੁੰਦਾ ਝੁਕਣ ਸੰਬੰਧੀ, ਸਹਿਬ ਕਹਿੰਦੇ ਝੁਕਣ ਵਾਲਾ ਵਾਕਈ ਭਾਗਾ ਹੁੰਦਾ ਹੈ, ਝੁਕਣ ਵਾਲਾ ਭਾਗਾ ਵਾਲਾ ਹੁੰਦਾ ਹੈ, ਪਰ ਨਾਲ ਵਚਨ ਕੀਤਾ ਕੁਝ ਲੋਕ ਐਸੇ ਨੇ ਜਿਹੜੇ ਅੰਦਰੋਂ ਨਹੀਂ ਝੁਕਦੇ, ਸਰੀਰਕ ਤੌਰ ਤੇ ਝੁਕਦੇ ਨੇ, ਜੇ ਅੰਦਰ ਮਨਮਾ ਨਹੀਂ ਝੁਕਦਾ ਤੇ ਬਾਹਰੋਂ ਝੁਕਣਾ ਫਿਰ ਕੋਈ ਅਰਥ ਨਹੀਂ ਰੱਖਦਾ ਹੁੰਦਾ। ਸਹਿਬ ਦਾ ਸਲੋਕ ਹੁੰਦਾ ਸਿਮਲ ਰੁੱਖ ਸਰਾਇਰ, ਇਹਨੂੰ ਧਿਆਨ ਨਾਲ ਕਦੀ ਪੜ੍ਹਿਓ। ਆਸਾ ਕੀ ਵਾਰ ਦਾ ਸ਼ਲੋਕ ਹੈ, ਇਹਦੇ ਵਿੱਚ ਨਖੇੜਾ ਕਰਕੇ ਰੱਖ ਦਿੱਤਾ ਜੀ ਮੱਥਾ ਕੀ ਹੋ ਜਾ ਟੇਕਣਾ। ਸਾਹਿਬ ਕਹਿਣ ਲੱਗੇ ਸਿਮਲ ਰੁੱਖ ਸਰਾਇਰਾ, ਇਹ ਦੋ ਸ਼ਬਦ ਨੇ ਸਰ ਆਇਰਾ, ਸਰ ਦਾ ਅਖਰੀ ਅਰਥ ਤੇ ਸਿਰ ਨਹੀਂ, ਸਰ ਦਾ ਅਰਥ ਹੁੰਦਾ ਤੀਰ, ਸਰ ਆਇਰਾ ਦਾ ਅਰਥ ਹੈ ਜਿਹੜਾ ਤੀਰ ਦੀ ਤਰ੍ਹਾਂ ਸਿੱਧਾ। ਸਾਹਿਬ ਕਹਿੰਦੇ ਸਿੰਬਲ ਦਾ ਰੁੱਖ ਤੀਰ ਦੀ ਤਰ੍ਹਾਂ ਸਿੱਧਾ ਹੈ, ਪਰ ਇਹਦੀ ਉਚਾਈ ਨੂੰ ਆਪਾਂ ਕੀ ਕਰਾਂਗੇ ਜੀ। ਪੰਛੀ ਆਉਂਦੇ ਨੇ, ਫੁੱਲ ਕਿਸੇ ਕੰਮ ਨਹੀਂ, ਪੱਤੇ ਕਿਸੇ ਕੰਮ ਨਹੀਂ, ਜਦੋਂ ਫਲ ਨੂੰ ਚੁੰਝ ਮਾਰਦੇ ਨੇ ਤੇ ਅੰਦਰੋਂ ਕੋਕਾ ਰੂਹ ਨਿਕਲਦਾ ਹੈ। ਸਾਹਿਬ ਕਹਿੰਦੇ ਕਿ ਉਚਾਈ ਕਿਸੇ ਕੰਮ ਨਹੀਂ। ਸਿਮਲ ਰੁੱਖ ਸਰਾਇਰਾ ਅਤ ਦੀਰਗ ਅਤ ਮੋਚਾ, ਕੋਈ ਜੇ ਆਮੈ ਆਸ਼ ਕਰ ਜਾਏ ਨਿਰਾਸ਼ ਕਿੱਤ, ਫਲ ਵਿਕੇ ਫੁੱਲ ਵੱਖ ਬਕੇ, ਕੰਮ ਨਾ ਆਵੇ ਪੱਤ, ਹੁਣ ਕਿਉਂ ਮੱਥਾ ਟੇਕਣਾ, ਇਸ ਕਰਕੇ ਮਿੱਠਤ ਨੀਵੀ ਨਾਨਕਾ, ਕਿ ਤੈਨੂੰ ਝੁਕਣ ਦੀ ਜਾਚ ਆ ਜਾਏ, ਤੈਨੂੰ ਮੱਥਾ ਟੇਕਣ ਦੀ ਜਾਚ ਆ ਜਾਏ, ਝੁਕਣ ਵਾਲੇ ਮਿਠਾਸ ਲਭਦੇ ਨੇ। ਕਹਿਣ ਲੱਗੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ, ਤਤ ਸਾਰੀਆਂ ਗੁਣਾਂ ਦਾ ਚੰਗਿਆਈਆਂ ਦਾ ਤੱਤ ਇਹ ਕਿ ਬੰਦੇ ਨੂੰ ਨਿਮਣਾ ਆ ਜਾਏ, ਝੁਕਣਾ ਆ ਜਾਏ। ਮੈਂ ਬੇਨਤੀ ਕਰਾਂ ਕਿ ਝੁਕਣ ਦੀ ਗੱਲ ਗੁਰੂ ਅੱਗੇ ਹੈ, ਜਿਹੜਾ ਬੰਦਾ ਗੁਰੂ ਅੱਗੇ ਝੁਕ ਜਾਏ, ਜਿਹੜਾ ਬੰਦਾ ਰੱਬ ਦੇ ਚਰਨਾਂ ਵਿੱਚ ਝੁਕ ਜਾਏ, ਖਿਮਾ ਕਰਿਓ ਫਿਰ ਉਹ ਕਦੀ ਬਾਦਸ਼ਾਹਾਂ ਸਾਹਮਣੇ ਨਹੀਂ ਜੇ ਝੁਕਦਾ। ਇਹ ਖਿਨਮੈਂ ਵਿੱਚੋਂ ਨਿਕਲਾਂ। ਸਰਮਦ ਸੰਬੰਧੀ ਗੱਲ ਕਹੀ ਜਾਂਦੀ ਹੈ ਕਿ ਔਰੰਗਜ਼ੇਬ ਉਸ ਸਰਮਦ ਨੂੰ ਮਿਲਿਆ। ਆਪ ਨੂੰ ਪਤਾ ਹੋਵੇ ਕਿ ਦਿੱਲੀ ਵਿੱਚ ਸਰਮਦ ਦਾ ਕਤਲ ਕਰਾ ਦਿੱਤਾ ਸੀ ਔਰੰਗਜ਼ੇਬ, ਰੱਬ ਦੇ ਰੰਗ ਵਿੱਚ ਰਤੜਾ ਫਕੀਰ। ਕਹਿੰਦੇ ਇਹਨੇ ਆਪਣੇ ਜਿੱਥੇ ਦਾ ਟਿਕਾਣਾ ਸੀ ਉੱਥੇ ਕੁੱਤਾ ਰੱਖਿਆ ਸੀ। ਕਈ ਸੱਜਣ ਨੂੰ ਜਹਾਂਗੀਰ ਨਾਲ ਜੋੜਦੇ, ਪਰ ਗੱਲ ਫਕੀਰ ਜਿਹੜਾ ਰੱਬ ਦੇ ਚਰਨਾਂ ਵਿੱਚ ਹੋ ਗਏ। ਕਹਿੰਦੇ ਜਦੋਂ ਆਇਆ ਤੇ ਇੱਕੋ ਦਿਨ ਕੁੱਤਾ ਫਕੀਰ ਦਾ ਭੌਂਕਿਆ। ਪਹਿਲਾਂ ਉਹਨੇ ਆਪਣੀ ਕੁੱਲੀ ਅੱਗੇ ਮੋੜੇ ਰੱਖੇ, ਕੰਢੇ ਰੱਖੇ, ਕੁੱਤਾ ਭੌਂਕਿਆ ਤੇ ਬਾਦਸ਼ਾਹ ਨੇ ਆਉਂਦਿਆਂ ਸਾਰ ਟਿੱਚਰ ਮਜ਼ਾਕ ਚਾ ਕੀਤਾ। ਕਹਿਣ ਲੱਗਾ ਦਰੇ ਦਰਵੇਸ਼ ਦਰਬਾਰ ਨਾ ਪਾਏਦ। ਇਹਦਾ ਅਰਥ ਹੈ ਕਿ ਦਰਵੇਸ਼ਾਂ ਦੇ ਦਰਜ ਉੱਤੇ ਕੁੱਤੇ ਨਹੀਂ ਚੰਗੇ ਲੱਗਦੇ। ਇੱਕ ਪਾਸੇ ਤੂੰ ਦਰਵੇਸ਼ ਬਣਿਆ, ਸੰਤ ਬਣਿਆ, ਤੇ ਇਹਨੇ ਤੂੰ ਆ ਰੱਖੇ ਨੀ, ਕੁੱਤਾ ਸਾਹਮਣੇ ਰੱਖੀ ਆਪਣੀ ਰਖਵਾਲੀ ਕਰ ਲਈ। ਇਹ ਦਰਵੇਸ਼ਾਂ ਦੇ ਬੂਹੇ ਤੇ ਕੁੱਤੇ ਨੀ ਚੰਗੇ ਲੱਗਦੇ, ਦਰਬਾਰ ਨੀ ਚੰਗੇ ਲੱਗਦੇ, ਉਹਨਾਂ ਦੀ ਸਿਕਿਉਰਿਟੀ ਨੀ ਚੰਗੀ ਲੱਗਦੀ। ਅੱਗੋਂ ਉਸ ਵਕੀਲ ਨੇ ਜਿਹੜਾ ਉੱਤਰ ਦਿੱਤਾ ਕਮਾਲ ਕਰ ਦਿੱਤੀ। ਕਹਿਣ ਲੱਗੇ ਦਰੇ ਦਰਵੇਸ਼ ਦਰਬਾਰ ਨਾ ਪਾਏ, ਤੇ ਸਰਬੱਤ ਕਹਿੰਦਾ ਗਵਾਇਦ ਕਿ ਸਕੇ ਦੁਨੀਆਂ ਨਾ ਆਏਦ। ਇਹ ਇਸ ਕਰਕੇ ਕੁੱਤਾ ਰੱਖਿਆ ਕਿ ਤੇਰੇ ਵਰਗਾ ਹਲਕਾ ਕੁੱਤਾ ਨਾ ਕੋਈ ਆ ਜਾਏ। ਹੁਣ ਤੱਕੇ ਇਸ ਫਕੀਰ ਰੱਬ ਦੇ ਰੰਗ ਵਿੱਚ ਰੱਖਣਾ, ਉਹਨੂੰ ਕੀ ਪ੍ਰਵਾਹ ਪਈ ਜੀ ਬਾਦਸ਼ਾਹ ਦੀ। ਸ਼ਬਦ ਵਰਤੇ ਕਹਿੰਦਾ ਇਸ ਕਰਕੇ ਕੁੱਤਾ ਰੱਖਿਆ, ਤੂੰ ਹਲਕਾ ਕੁੱਤਾ ਹੈ, ਤੂੰ ਬਾਪ ਨੂੰ ਭਰਾਵਾਂ ਨੂੰ ਆਪਣਿਆਂ ਨੂੰ ਵੱਢਣ ਤੋਂ ਗੁਰੇਜ ਨਹੀਂ ਕੀਤਾ, ਤੇ ਮੈਂ ਸੋਚਿਆ ਤੇਰੇ ਤੋਂ ਬਚਾ ਲਈ ਕੁੱਤਾ ਰੱਖ ਲਈਏ। ਉਹਨੇ ਝੁਕਿਆ ਨਹੀਂ, ਕਿਉਂਕਿ ਰੱਬ ਤੋਂ ਬਿਨਾਂ ਕਦੀ ਕਿਸੇ ਨੂੰ ਸਜਦਾ ਕਰਦੇ। ਸਾਹਿਬ ਕਹਿੰਦੇ ਝੁਕਣਾ ਬੜੀ ਚੰਗੀ ਗੱਲ ਹੈ, ਪਰ ਸਵਾਰਥ ਦੀ ਖਾਤਰ ਝੁਕਣਾ ਮੈਂ ਦੋਨੋਂ ਪੱਖ ਰੱਖਣੇ ਨੇ। ਇਹ ਹੁੰਦਾ ਆਪਣੇ ਆਪ ਨੂੰ ਭੇਟ ਕਰਨ ਲਈ ਝੁਕਣਾ, ਇਹ ਹੁੰਦਾ ਕੇਵਲ ਆਪਣੀ ਸਵਾਰਥ ਨੂੰ ਰੱਖ ਕੇ ਜਣੇ ਖਣੇ ਅੱਗੇ ਝੁਕੀ ਜਾਣਾ। ਬਾਬਾ ਜੀ ਨੇ ਦੋਨਾਂ ਦਾ ਮਿਲਣਾ ਕਰ ਦਿੱਤਾ। ਕਹਿਣ ਲੱਗੇ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ। ਹੁਣ ਅਗਲੀ ਦੁੱਖ ਸਭ ਕੋ ਨਿਵੇ ਆਪ ਕੋ। ਕਹਿੰਦੇ ਦੁਨੀਆਂ ਬੜੀ ਝੁਕਦੀ ਏ, ਪਰ ਆਪਣੇ ਸਵਾਰਥ ਨੂੰ ਮੁੱਖ ਰੱਖ, ਆਪਣੇ ਘਰ ਨੂੰ ਮੁੱਖ ਰੱਖ। ਸਭ ਕੋ ਨਿਵੇ ਆਪ ਕੋ, ਪਰ ਕੋ ਨਿਵੇ ਨਾ ਕੋਏ। ਰੱਬ ਮਿਹਰ ਕਰੇ ਜਿਹਨੂੰ ਅੰਦਰੋਂ ਝੁਕਣ ਦੀ ਜਾਚ ਆ ਜਾਏ। ਬਾਬਾ ਜੀ ਕਹਿੰਦੇ ਉਹਦੀ ਕੀਮਤ ਪੈਂਦੀ ਏ, ਕਿਉਂਕਿ ਧਾਰਤ ਤਾ ਰਾਜੂ ਤੋਲੀਏ। ਤਾਰਾਜੂ ਦਾ ਅਰਥ ਆਪ ਸਮਝਦੇ ਪਏ ਹੋ, ਜਦੋਂ ਤੱਕੜੀ ਦੇ ਪੱਲਿਆਂ ਨੂੰ ਪਕੜ ਕੇ ਕੋਈ ਚੀਜ਼ ਉਹਦੇ ਵਿੱਚ ਤੋਲੀ ਦੀਏ, ਤੇ ਜਿਸ ਸ਼ਬਦੇ ਵਿੱਚ ਜਿਸ ਪੱਲੇ ਦਾ ਭਾਰ ਹੋਵੇ ਜ਼ਿਆਦਾ, ਉਹ ਅਚਨਚੇਤ ਧਰਤੀ ਵਾਲੇ ਪਾਸੇ ਝੁਕਣ ਲੱਗ ਪੈਂਦਾ, ਹੌਲਾ ਉੱਪਰ ਉੱਠਦਾ। ਧਾਰਾ ਪਾਸਾ ਤਕੜੀ ਦਾ ਥੱਲੇ ਜਾਂਦਾ ਕਹਿਣ ਲੱਗੇ ਧਰ ਤਾ ਰਾਜੂ ਤੋਲੀਏ ਨਿਵੇਂ ਸੋ ਗੋਰਾ ਹੋਏ ਜਿਹੜਾ ਚੁੱਕ ਜਾਂਦਾ ਉਹ ਬਹੁਤ ਭਾਰਾ ਉਹਦੇ ਕੋਲ ਹੋਣੀ ਗੁਣ ਨੇ ਹੁਣੇ ਦੇ ਅਰਥ ਕਲੀ ਅੱਧੀ ਦੁੱਖ ਮੈਂ ਕਹਿੰਦਾ ਬਾਬਾ ਜੀ ਤੁਸੀਂ ਇੰਨੀ ਕਿਰਪਾ ਕੀਤੀ ਹਰ ਕਰਮ ਕਰਦਿਆਂ ਨਾਲ ਕਹਿ ਦਿੱਤਾ ਪਖੰਡ ਨਾ ਕਿਤੇ ਬਣ ਜਾਏ ਤੇਰਾ ਕਰਮ ਇਹਦੀ ਅਸਲੀਅਤ ਨੂੰ ਸਮਝੀ ਇਹ ਦੰਭ ਨਾ ਬਣ ਜਾਏ ਦੇਖੋ ਅਸੀਂ ਇੱਕ ਤੁਕ ਪੜ੍ਹਨੇ ਹਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਉੱਥੇ ਹਜ਼ੂਰ ਨੇ ਪਹਿਲਾਂ ਬਾਹਰ ਦੇ ਭੇਖ ਨੂੰ ਖੰਡਨ ਕੀਤਾ ਆਸਾਂ ਕੀ ਵਾਰ ਹੈ ਕਿ ਅੰਦਰੋਂ ਝੂਠੇ ਪੈਰ ਬਾਹਰ ਕਿ ਅੰਦਰ ਕੇਵਲ ਕੂੜ ਦੇ ਪੰਡ ਪਈ ਬਾਹਰੋਂ ਬੜੀ ਉਹਦੀ ਬਨਾਵਟ ਹੈ ਬਾਹਰੋਂ ਬੜਾ ਭੇਖ ਹੈ ਅੰਦਰੋਂ ਝੂਠੇ ਪੈਰ ਬਾਹਰ ਦੁਨੀਆਂ ਅੰਦਰ ਪੈਰ ਆਸਰ ਤੀਰਥ ਜੇ ਨਾ ਮੈਂ ਉਤਰੈ ਨਾ ਹੀ ਮੈਲ ਨਾਲ ਸ਼ਬਦ ਵਰਤੇ ਜਿਨ ਪੱਟ ਅੰਦਰ ਅਗਲੀ ਦੁੱਖ ਧਿਆਨ ਦਿਆ ਜੇ ਜਿਨ੍ਹਾਂ ਦੇ ਅੰਦਰ ਰੇਸ਼ਮ ਹੈ ਜਿਨ ਪੱਟ ਅੰਦਰ ਬਾਹਰ ਗੁੱਦਰ ਤੇ ਭਲੇ ਸੰਸਾਰ ਇੱਕ ਉਹ ਨੇ ਜਿਹੜੇ ਬਾਹਰੋਂ ਚਮਕਦਮ ਰੱਖਦੇ ਨੇ ਪਰ ਅੰਦਰੋਂ ਮਨ ਦੇ ਕਾਲੇ ਦੂਜੇ ਉਹ ਨੇ ਜਿਹੜੇ ਬਾਹਰੋਂ ਲੀਰਾਂ ਪਾਈ ਫਿਰਦੇ ਨੇ ਅੰਦਰੋਂ ਰੱਬ ਦੇ ਚਰਨਾਂ ਵਿਚੜੇ ਧਿਆਨ ਦਿਆ ਜੇ ਵਿਸ਼ਵ ਤੋਂ ਦੂਰ ਨਾ ਜਾਈਏ ਸਾਹਿਬ ਨੇ ਕਿਹਾ ਝੁਕਣ ਵਾਲਾ ਭਾਰਾ ਹੁੰਦਾ ਹੈ ਝੁਕਣ ਵਾਲਾ ਮਿੱਠਾ ਹੁੰਦਾ ਹੈ ਪਰ ਨਾਲ ਇਸ ਗੱਲ ਤੋਂ ਸੁਚੇਤ ਕਰ ਦਿੱਤਾ ਉਹ ਬੰਦਿਆਂ ਚੇਤੇ ਰੱਖੀ ਕੱਲੀ ਝੁਕਣ ਦੀ ਗੱਲ ਨੀ ਅੰਦਰ ਦੀ ਭਾਵਨਾ ਦੀਏ ਅਗਲੀ ਦੋਕੇ ਧਰ ਰਾਜੂ ਤੋਲੀਏ ਨਿਵੇਂ ਸੋ ਗੌਰਾ ਹੋਏ ਅਪਰਾਧੀ ਦੂਣਾ ਨਿਵੇ ਕਹਿੰਦੇ ਝੁਕਣਾ ਉਹ ਪ੍ਰਵਾਨੀ ਅੰਦਰ ਝੁਕ ਜਾਏ ਹੁਣ ਜੇ ਕਹਿ ਲਓ ਜੀ ਮੈਂ ਮੱਥਾ ਟੇਕ ਦੇਣਾ ਸਾਹਿਬ ਕਹਿੰਦੇ ਕਦੀ ਤੂੰ ਅਪਰਾਧੀ ਵੱਲ ਝਾਤੀ ਮਾਰੀ ਅਪਰਾਧੀ ਦਲ ਤੇ ਗੁਨਾਹ ਕਰਨ ਵਾਲਾ ਅਪਰਾਧੀ ਦੂਣਾ ਨਿਵੇ ਜਿਉ ਖੰਤਾ ਮਿਰਗਾਏ ਕਿ ਜਿਵੇਂ ਇੱਕ ਸ਼ਿਕਾਰੀ ਸ਼ਿਕਾਰ ਖੇਡਣ ਲੱਗਿਆ ਜ਼ਮੀਨ ਤੇ ਲੇਟ ਕੇ ਵਾਰ ਕਰਦਾ ਹੈ ਸਾਹਿਬ ਕਿਰਪਾ ਨੂੰ ਕਹਿੰਦੇ ਉਹਦਾ ਝੁਕਣਾ ਆਪਾਂ ਤਾਂ ਕਿ ਰੱਬ ਨੂੰ ਮੱਥੇ ਪਿਆ ਦੇਖਦਾ ਸ਼ਿਕਾਰ ਖੇਡਣ ਲੱਗਿਆ ਜ਼ਮੀਨ ਤੇ ਲੇਟ ਕੇ ਉਹ ਸ਼ਿਕਾਰ ਕਰਦਾ ਅਪਰਾਧੀ ਦੂਣਾ ਨਿਵੇ ਜਿਉ ਖੰਤਾ ਮਿਰਗਾਏ ਸ਼ੀਸ ਨਵਾਏ ਕਿਆ ਕੀਏ ਜਾਂ ਵਿਦੈ ਕਿ ਸੁਧੇ ਜਾਏ ਜੇ ਅੰਦਰ ਹੀ ਨਹੀਂ ਝੁਕਿਆ ਤੇ ਬਾਹਰ ਦੇ ਝੁਕਣ ਦਾ ਅਰਥ ਕੀ ਰਹਿ ਗਿਆ ਜੀ ਦੇਖੋ ਉਸ ਤੋਂ ਅੱਗੇ ਚਲੀਏ ਧੰਨ ਗੁਰੂ ਅੰਗਦ ਸਾਹਿਬ ਦੀ ਬਾਣੀ ਵੱਲ ਆਓ ਮੈਂ ਕਹਿੰਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਤੁਹਾਡਾ ਇੱਕ ਇੱਕ ਬਚਨ ਜਿਹੜਾ ਸਾਡੇ ਲਈ ਚਾਨਣ ਨੂੰ ਨਾਰਾ ਹੈ ਗੁਰੂ ਅੰਗਦ ਸਾਹਿਬ ਦੇ ਚਰਨਾਂ ਸਿੱਖ ਚੁੱਕੇ ਜਿੰਨਾ ਮੱਥੇ ਟੇਕੇ ਇੱਕ ਵਾਰੀ ਟੇਕਿਆ ਵਰਤ ਕੇ ਚੁੱਕੇ ਅਸੀਂ ਟੇਕਨੇ ਰੋਜ਼ਾਂ ਖਿਮਾ ਕਰਿਓ ਟਿਕਦਾ ਕੋਈ ਨੀ ਪਿਆ ਟੇਕਦੇ ਰੋਜ਼ਾਂ ਪਰ ਟਿਕਦਾ ਨਹੀਂ ਅਸੀਂ ਇੱਕ ਵਾਰੀ ਗੋਲਕ ਵਿੱਚ ਮਾਇਆ ਪਾਉਂਦੇ ਹਾਂ ਰੁਪਈਆ ਪਾਈਏ ਡਾਲਰ ਪਾਈਏ ਸੈਂਟ ਪੈਣੀ ਜੋ ਸ਼ਬਦ ਤੁਸੀਂ ਮਰਜ਼ੀ ਵਰਤੋ ਕਦੀ ਆਪਣੇ ਰੱਖੇ ਹੋਏ ਰੁਪਈਏ ਨੂੰ ਚੁੱਕ ਕੇ ਘਰ ਨਹੀਂ ਲਿਜਾਉਂਦੇ ਜੇ ਇੱਕ ਵਾਰੀ ਗੋਲਕ ਵਿੱਚ ਪਾ ਦਿੱਤਾ ਪਰਤ ਕੇ ਚੁੱਕ ਕੇ ਨਹੀਂ ਲਿਜਾਣਾ ਜੇ ਆਪਣੇ ਰੱਖੇ ਨੂੰ ਚੁੱਕ ਕੇ ਲੈ ਜਾਈਏ ਇੱਕੋ ਦਮ ਬਾਹਰ ਨਿਕਲ ਕੇ ਕਹਿਣਗੇ ਇਹਨੇ ਗੋਲਕ ਦੇ ਰੁਪਈਏ ਚੁੱਕੇ ਜੇ ਕਹਿੰਦੇ ਵੀ ਮੈਂ ਤਾਂ ਆਪਣੇ ਰੱਖੇ ਚੁੱਕੇ ਨੇ ਘੰਟਾ ਪਹਿਲਾਂ ਰੱਖੇ ਹੁਣ ਜੇ ਚੁੱਕ ਲਿਆ ਤਾਂ ਕੀ ਤੇ ਅੱਗੋਂ ਉੱਤਰ ਮਿਲੇਗਾ ਜਿਹੜੀ ਚੀਜ਼ ਇੱਕ ਵਾਰੀ ਗੁਰੂ ਸਾਹਮਣੇ ਰੱਖ ਦਈਏ ਤੇ ਚੁੱਕੀ ਦੀ ਨਹੀਂ ਮੈਂ ਕਹਿੰਦਾ ਰੁਪਈਏ ਗੋਲਕ ਵਿੱਚ ਪਾ ਕੇ ਤੂੰ ਪਰਤ ਕੇ ਬਿਲਕੁਲ ਨਹੀਂ ਚੁੱਕਦਾ ਪਰ ਮਨਾ ਸਿਰ ਤੂੰ ਜਨਮ ਤੋਂ ਲੈ ਕੇ ਮੌਤ ਤੱਕ ਚੁੱਕ ਲਿਜਾਂਦਾ ਰੱਖ ਲਿਜਾਂਦਾ ਚੁੱਕ ਲਿਜਾਂਦਾ ਇੱਕ ਵਾਰੀ ਇਹਨੂੰ ਜਾਂ ਰੱਖ ਦੇ ਪਰਤ ਕੇ ਚੁੱਕਣ ਦੀ ਲੋੜ ਹੀ ਪਾਓ ਸਿਰ ਰੱਖਣ ਦਾ ਮਤਲਬ ਆਪਣੇ ਆਪ ਨੂੰ ਝੁਕਾ ਦੇਣਾ ਧੰਨ ਗੁਰੂ ਅੰਗਦ ਸਾਹਿਬ ਨੂੰ ਪੁੱਛੋ ਜਿਹੜੇ ਰੱਖ ਕੇ ਚੁੱਕ ਲਿਜਾਂਦੇ ਨੇ ਹੁਣ ਇਹਦਾ ਮਤਲਬ ਕੀ ਹੈ ਚੁੱਕ ਲਿਜਾਣ ਗੁਰੂ ਸਾਹਿਬ ਨੇ ਕਿਹਾ ਜੇ ਸਿਰ ਦੇ ਦਿੱਤੇ ਨਾ ਮੇਰੀ ਗੱਲ ਮੰਨ ਲਈ ਅੱਜ ਤੋਂ ਬਾਅਦ ਨਸ਼ਾ ਨਾ ਪੀਵੀ ਕਿਹਾ ਵੀ ਮੱਥਾ ਤਾਂ ਸਵੇਰੇ ਦੇਸੀ ਇਸ਼ਨਾਨ ਕਰਕੇ ਟੇਕਾਂਗਾ ਪਰ ਮੈਂ ਦਾਰੂ ਸ਼ਾਮ ਨੂੰ ਜ਼ਰੂਰ ਪੀਣਾ ਹੈ ਨਹੀਂ ਇਹਦਾ ਮਤਲਬ ਮੱਥਾ ਰੱਖ ਕੇ ਨਹੀਂ ਗੁਰੂ ਕੋਲ ਆਏ ਗੁਰੂ ਜੀ ਨੇ ਕਿਹਾ ਮੱਥਾ ਟੇਕ ਦਿੱਤੇ ਤੇ ਨਿੰਦਿਆ ਦਾ ਗੰਦ ਨਾ ਵਿੱਚ ਪਾਈ ਕਿਹਾ ਵੀ ਤੈਨੂੰ ਮੱਥਾ ਤਾਂ ਟੇਕਾਂਗੇ ਪਰ ਮੈਨੂੰ ਸਵਾਦ ਨਹੀਂ ਹੋਣਾ ਜੇ ਮੈਂ ਚਾਰ ਜਣਿਆਂ ਦੀ ਸ਼ਾਮ ਤੱਕ ਨਿੰਦਿਆ ਨਾ ਕੀਤੀ ਗੁਰੂ ਜੀ ਨੇ ਕਿਹਾ ਮੱਥਾ ਟੇਕ ਦਿੱਤੇ ਅੱਜ ਤੋਂ ਬਾਅਦ ਇਹਦੇ ਅੰਦਰ ਸਿਮਰਨ ਚੱਲੇ ਅਸਾਂ ਕਿਹਾ ਵੀ ਦੁਨੀਆਂ ਦੀ ਸਿਮਰਨ ਚੱਲੇਗਾ ਇਹਦਾ ਮਤਲਬ ਸਿਰ ਜ਼ਰੂਰ ਝੁਕਾਇਆ ਪਰ ਹਕੀਕਤ ਵਿੱਚ ਸਿਰ ਚੁੱਕ ਕੇ ਘਰ ਲੈ ਗਏ ਤੇ ਗੁਰੂ ਅੰਗਦ ਸਾਹਿਬ ਨੂੰ ਪੁੱਛੋ ਗੁਰੂ ਪੁੱਤਰ ਕੀ ਦਿੰਦੇ ਇਹ ਦੋ ਮੈਂ ਤਿੰਨ ਸ਼ਲੋਕ ਆਸਾਂ ਕੀ ਵਾਰ ਵਿੱਚ ਉਹ ਜ਼ਰੂਰ ਸਾਂਝੇ ਕਰਦੇ ਬਾਬੇ ਨਾਨਕ ਨੇ ਕਿਹਾ ਜੇ ਝੁਕਣਾ ਹੀ ਇੱਕ ਚਾਕਰ ਬਣ ਕੇ ਝੁਕਦਾ ਤੇ ਬਾਬਾ ਜੀ ਦਾ ਸ਼ਬਦ ਹੁੰਦਾ ਚਾਕਰ ਲੱਗੇ ਚਾਕਰੀ ਗੁਰੂ ਨਾਨਕ ਸਾਹਿਬ ਦੀ ਪੌੜੀ ਜੇ ਚੱਲੇ ਖਸਮੇ ਪਾਏ ਜਿਹੜਾ ਨੌਕਰ ਬਣ ਕੇ ਮੱਥਾ ਟੇਕਦਾ ਚਾਕਰ ਬਣ ਕੇ ਨਮਸਕਾਰ ਕਰਦਾ ਤੇ ਖਸਮੇ ਪਾਏ ਤਾਂ ਖਸਮ ਦੇ ਭਾਣੇ ਵੀ ਚੱਲੇ ਚਾਕਰ ਲੱਗੇ ਚਾਕਰੀ ਜੇ ਚੱਲੇ ਖਸਮੈ ਭਾਏ ਗੁਰਮਤ ਦੇਸ਼ ਨੂੰ ਅਗਲੀ ਗੁਰਮਤ ਦਾ ਆਖਰੀ ਅਰਥ ਹੁੰਦਾ ਕਿ ਦਾਦੇ ਦੀਆਂ ਰਹਿਮਤਾਂ ਜਦੋਂ ਮਿਲਦੀਆਂ ਨੇ ਜਿੰਨੀ ਉਹਦੀ ਕਮਾਈ ਹੈ ਨਾ ਉਸ ਤੋਂ ਵੱਧ ਕਈ ਗੁਣਾ ਦਾਦਾ ਉਹਨੂੰ ਰਹਿਮਤ ਦੇ ਦਿੰਦਾ ਗੁਰਮਤ ਦੇਸ਼ ਨੂੰ ਅਗਲੀ ਉਹ ਵਜੋ ਕੇ ਦੂਣਾ ਖਾਏ ਤੇ ਜੇ ਮੱਥਾ ਟੇਕ ਕੇ ਕਹਿ ਵੀ ਮੈਂ ਤੇਰੇ ਬਰਾਬਰ ਸਾਹਿਬ ਕਹਿੰਦੇ ਖਸਮੈ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਕਮਾਏ ਅਗਲਾ ਮੂੰਹ ਹੈ ਮੂੰਹ ਪਾਣਾ ਖਾਏ ਮੱਥਾ ਟੇਕਣ ਦਾ ਮਤਲਬ ਹੈ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਏ ਸ਼ਾਬਾਸ਼ ਨਾਨਕ ਹੁਕਮ ਨਾ ਚੱਲੀ ਨਾਲ ਖਸਮ ਚੱਲੇ ਅਰਦਾਸ ਹੁਕਮ ਨਾ ਚੱਲੀ ਹੁਕਮ ਨਾ ਕਰੀ ਮੱਥੇ ਟੇਕੇ ਕਿਉਂਕਿ ਮੱਥਾ ਟੇਕਣ ਵਾਲਾ ਕੱਲੀ ਅਰਦਾਸ ਕਰਦਾ ਹੁੰਦਾ ਹੁਕਮ ਨਹੀਂ ਕਰਦਾ ਹੁਣ ਇੱਥੇ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਜੇ ਚਾਕਰ ਬਣ ਕੇ ਖਸਮ ਦਾ ਹੁਕਮ ਮੰਨੇ ਤੇ ਤੇਰੀ ਕਮਾਈ ਤੋਂ ਬਾਅਦ ਤੈਨੂੰ ਰਹਿਮਤ ਮਿਲੇਗੀ ਤੇ ਗੁਰੂ ਅੰਗਦ ਸਾਹਿਬ ਦਾ ਸ਼ਲੋਕ ਵੀ ਪੜ੍ਹੋ ਉਹ ਸ਼ਲੋਕ ਹੈ ਕਿ ਚਾਕਰ ਲੱਗੇ ਚਾਕਰੀ ਨਾਲੇ ਕਾਰਬ ਬਾਂਹ ਨਾਲੇ ਤਾਂ ਬਣੇ ਚਾਕਰ ਤੇ ਅੱਗੋਂ ਆਕੜੇ ਦੀ ਬਾਂਹ ਦਾ ਅਰਥ ਤਰਕ ਵੀ ਕਰੇ ਮੈਂ ਕਹਿੰਦਾ ਗੁਰੂ ਕੇ ਸਿੱਖੋ ਜਦੋਂ ਇੱਕ ਵਾਰੀ ਗੁਰੂ ਨੂੰ ਮੱਥਾ ਟੇਕ ਹੀ ਦਿੱਤਾ ਪੰਜਾਂ ਤੋਂ ਅੰਮ੍ਰਿਤ ਦੀ ਦਾਤ ਲਈ ਪੰਜਾਂ ਨੇ ਕਿਹਾ ਆਹ ਬਾਣੀਆਂ ਪੜ੍ਹ ਕੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਪੰਜਾਂ ਨੇ ਕਿਹਾ ਆਹ ਬਾਣੀਆਂ ਨਿਤ ਨੇਤੀਆਂ ਨੇ ਤੇ ਗਲ ਚ ਪਾ ਕੇ ਕਿਰਪਾਨ ਫਰਕ ਕੇ ਤਰਕ ਕਰਨ ਤੁਰ ਪੈ ਵੀ ਨਹੀਂ ਇਹ ਬਾਣੀਆਂ ਅੰਮ੍ਰਿਤ ਦੀਆਂ ਨਹੀਂ ਹੋ ਸਕਦੀਆਂ ਇਹਦਾ ਮਤਲਬ ਫਿਰ ਜਦੋਂ ਤੂੰ ਅੰਮ੍ਰਿਤ ਦੀ ਦਾਤ ਲਈ ਮਨਾ ਤੂੰ ਝੁਕਿਆ ਨਹੀਂ ਕੇਵਲ ਲੋਕ ਦਿਖਾਵਾ ਕੀਤਾ ਹੋਇਆ ਉਹ ਕਾਹਦਾ ਚਾਕਰ ਬਈ ਜਿਹੜਾ ਨਾਲ ਹੰਕਾਰ ਨਾਲ ਗੁਰਨਾ ਵਾਦ ਵਾਦ ਕਰੇ ਚਾਕਰ ਲੱਗੇ ਚਾਕਰੀ ਨਾਲੇ ਗਾਰਬ ਵਾਦ ਗੱਲਾਂ ਕਰੇ ਕਨੇਰੀਆਂ ਮੱਥਾਂ ਦੀ ਦੇਖ ਗੱਲਾਂ ਕਰੇ ਕਨੇਰੀਆਂ ਖਸਮ ਨਾ ਪਾਏ ਸਾਧ ਧੰਨ ਗੁਰੂ ਅੰਗਦ ਸਾਹਿਬ ਕਹਿੰਦੇ ਮੱਥਾ ਟੇਕਣ ਦਾ ਮਤਲਬ ਹੈ ਆਪ ਗਵਾਏ ਸੇਵਾ ਕਰੇ ਆਪਣੀ ਹੋਂਦ ਨੂੰ ਗਵਾ ਦੇ ਮੈਂ ਪਿਛਲੇ ਦਿਨ ਇੱਕ ਬੇਨਤੀ ਕਰਕੇ ਆਇਆ ਅਸੀਂ ਇੱਕ ਸ਼ਬਦ ਵਰਤਦੇ ਹਾਂ ਡੰਡੋਤ ਅਸੀਂ ਕਈ ਵਾਰੀ ਪੜ੍ਹਦੇ ਹਾਂ ਤੇ ਹਰਿਮੰਦਰ ਸਾਹਿਬ ਦੀ ਇਹ ਮਰਿਆਦਾ ਹੈ ਕਿ ਅੰਮ੍ਰਿਤ ਵੇਲੇ ਜਦੋਂ ਕੀਰਤਨ ਸ਼ੁਰੂ ਹੁੰਦਾ ਤੇ ਪਹਿਲਾ ਮੰਗਲ ਕੀਤਾ ਜਾਂਦਾ ਡੰਡੋਤ ਬੰਧਨ ਅਨਿਕ ਭਾਰ ਸਰਬ ਕਲਾ ਸਮਰੱਥ ਡੰਡੋਤ ਸ਼ਬਦ ਦਾ ਅਰਥ ਕੀ ਮੱਥਾ ਟੇਕਣ ਦਾ ਮਤਲਬ ਭਾਂਦੇ ਵੇ ਕਿ ਡੰਡੋਤ ਬੰਧਨ ਅਨਿਕ ਭਾਰ ਸਰਬ ਕਲਾ ਸਮਰੱਥ ਡੋਲਣ ਤੇ ਰੱਖੋ ਪ੍ਰਭੂ ਮੱਥਾ ਟੇਕਣ ਦਾ ਭਾਂਦੇ ਮੈਨੂੰ ਰੱਖ ਲਈ ਡੋਲਣ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਡੰਡੋਤ ਦਾ ਅਖਰੀ ਅਰਥ ਹੁੰਦਾ ਕਿ ਡੰਡੇ ਦੀ ਤਰ੍ਹਾਂ ਧਿਆਨ ਦਿਆ ਜੇ ਆਪਣੇ ਆਪ ਨੂੰ ਸਮਰਪਿਤ ਕਰਨਾ ਡੰਡੋਤ ਅਰਥ ਹੀ ਹੈ ਡੰਡੋਤ ਡੰਡੇ ਦੀ ਤਰ੍ਹਾਂ ਹੁਣ ਇਹਦੀ ਬਰੀਕੀ ਨੂੰ ਕਦੀ ਸਮਝੀਏ ਡੰਡੇ ਦੀ ਤਰ੍ਹਾਂ ਕੀ ਹੈ ਜਿਹੜਾ ਡੰਡਾ ਬਣ ਜਾਂਦਾ ਹੈ ਨਾ ਆਪਾਂ ਸਿੱਧਾ ਜਿਹਾ ਸ਼ਬਦ ਪੰਜਾਬੀ ਠੇਠ ਵਰਤਣਾ ਪਿਆ ਰੁੱਖ ਨੂੰ ਲੱਗੀ ਕੋਈ ਟਾਹਣੀ ਹੈ ਕੱਟੀ ਜਾਏ ਤੇ ਪਰਤ ਕੇ ਡੰਡਾ ਹੈ ਜਦੋਂ ਡੰਡਾ ਬਣ ਗਿਆ ਜਾਂ ਡੰਗੋਰੀ ਬਣ ਗਈ ਹੈ ਨਾ ਤੇ ਉਸ ਡੰਡੇ ਨੂੰ ਮਰਜ਼ੀ ਹੈ ਕਿ ਚੋਕੇ ਆਪਣੇ ਮੋਢੇ ਤੇ ਰੱਖ ਲਓ ਡੰਡੇ ਨੇ ਕਦੀ ਨੀ ਕਿਹਾ ਮੈਂ ਮੋਢੇ ਤੇ ਨਹੀਂ ਜਾਣਾ ਮਰਜ਼ੀ ਹੈ ਕਿ ਉਸ ਡੰਗੋਰੀ ਨੂੰ ਚੋਕੇ ਜ਼ਮੀਨ ਤੇ ਪਟਕ ਕੇ ਸੱਟੋ ਡੰਡਾ ਕਦੀ ਨੀ ਬੋਲਦਾ ਬੰਦੇ ਦੀ ਮਰਜ਼ੀ ਹੈ ਡੰਡੇ ਨੂੰ ਚੋਕੇ ਘਰ ਦੇ ਕਿਸੇ ਨੁੱਕਰ ਤੇ ਰੱਖਦੇ ਮੰਜੀ ਦੇ ਥੱਲੇ ਸੱਟਦੇ ਉਹਨੂੰ ਕੁਹਾ ਕੇ ਬਾਹਰ ਮਾਰੇ ਉਸ ਡੰਡੇ ਨੇ ਕਦੀ ਨੀ ਕਹਿਣਾ ਕਿ ਤੂੰ ਮੈਨੂੰ ਮੋਢੇ ਤੇ ਕਿਉਂ ਨੀ ਰੱਖਦਾ ਤੂੰ ਜ਼ਮੀਨ ਤੇ ਕਿਉਂ ਸੱਟਣਾ ਤੂੰ ਮੈਨੂੰ ਘਰ ਦੀ ਨੁੱਕਰੇ ਕਿਉਂ ਰੱਖਣਾ ਡੰਡੋਤ ਦਾ ਮਤਲਬ ਹੀ ਇਵੇਂ ਕਿ ਡੰਡੇ ਨੇ ਜਦੋਂ ਮਾਲਕ ਦੇ ਹੱਥ ਆਪਣੇ ਆਪ ਨੂੰ ਸੌਂਪ ਦਿੱਤਾ ਉਹ ਕਹਿੰਦਾ ਹੁਣ ਤੇਰੀ ਮਰਜ਼ੀ ਮੋਢੇ ਤੇ ਰੱਖ ਤੇਰੀ ਮਰਜ਼ੀ ਜ਼ਮੀਨ ਤੇ ਸੱਟਦੇ ਕਿਉਂਕਿ ਮੈਂ ਤੇਰੇ ਹੱਥ ਵਿੱਚ ਆਇਆ ਮੇਰੀ ਮਰਜ਼ੀ ਤਾਂ ਉਹਦੀ ਮੋਗੀ ਜਦੋਂ ਮੈਂ ਟਾਹਣੀ ਤੋਂ ਟੁੱਟ ਕੇ ਤੇਰਾ ਬਣ ਗਿਆ ਮੇਰੀ ਮਰਜ਼ੀ ਕੋਈ ਮੱਥੇ ਦਾ ਮਤਲਬ ਕੀ ਡੰਡੋਤ ਕਹੀ ਜਾਣੀ ਕੇਵਲ ਸਰੀਰਕ ਤੌਰ ਤੇ ਲੰਮੇ ਪੈਣਾ ਨਹੀਂ ਡੰਡੋਤ ਦਾ ਮਤਲਬ ਹੈ ਡੰਡੇ ਦੀ ਤਰ੍ਹਾਂ ਆਪਣੇ ਆਪ ਨੂੰ ਪੇਸ਼ ਕਰਦੇ ਸਾਹਿਬ ਨੇ ਕਿਹਾ ਚਾਕਰ ਲੱਗੇ ਚਾਕਰੀ ਨਾਲੇ ਗਾਰ ਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਵੇ ਸਾਧ ਆਪ ਗਵਾਏ ਸੇਵਾ ਕਰੇ ਤਾਂ ਕਿਛ ਪਾਏ ਮਾਨ ਨਾਨਕ ਜਿਸ ਨੂੰ ਲੱਗਾ ਤਿਸ ਮਿਲੇ ਲੱਗਾ ਸੋ ਪ੍ਰਵਾਨ ਜਿਹਦੇ ਚਰਨਾਂ ਵੀ ਜੁੜੇ ਉਹਨੂੰ ਕਦੀ ਭੁਲਾਈ ਨਾ ਹੁਣ ਅਗਲਾ ਕਦੀ ਇੱਕ ਬਚਨ ਪੜੋ ਮੱਥਾ ਵੀ ਟੇਕੀਏ ਤੇ ਮਰਜ਼ੀ ਵੀ ਆਪਣੀ ਕਰੀਏ ਫਿਰ ਇਹੋ ਜਿਹਾ ਸਿਰ ਨੂੰ ਵੱਢ ਕੇ ਪਾਸੇ ਕਰ ਗੁਰੂ ਅੰਗਦ ਸਾਹਿਬ ਅੱਜ ਕਹਿ ਕਿ ਜੋ ਸਿਰ ਸਾਈ ਨਾ ਨਿਵੈ ਸੋ ਸਿਰ ਤੀਜੇ ਦਾਨ ਅਗਲਾ ਸ਼ਲੋਕ ਹੈ ਕਿ ਸਲਾਮ ਜਵਾਬ ਦੋਵੇਂ ਕਰੇ ਇਹ ਕਾਹਦਾ ਮੱਥਾ ਟੇਕਣਾ ਹੋਇਆ ਜੀ ਸਲਾਮ ਦਾ ਅਰਥ ਮੱਥਾ ਟੇਕ ਦੇਣਾ جواب دار سے کے سامنے کھلو کے کہہ دینا میں تین متھا ضرور دیکھنا پر میں تیری گل کو نہیں منگی. جواب دار سے پوچھتا کر دیا اگو آخر پینا سلام جواب دونوں کرے مڈو اتھا جائے. گرو انگد صاحب کا شلوک کہ سچ جانو جہاں بندہ متھا ٹیک کے سامنے آ کر دیں گرو اگے کہ مڈ تو پٹیا جائے وہ بچائے کوئی مڈو اتھا جائے مڈ تو ہی ٹوٹ چکا ہے سلام جواب دونوں کرے مڈو اتھا جائے تو جی چکا ہے مہاراج چلو آخر متھا تو بڑے پیار نال دیکھتا سی. تن گرو انگد صاحب کہ نانک دونوں کوڑیاں متھا ٹیکنا بھی کوڑا بن گیا اگوں آخر کے جہیا دلیل دینا وہ بھی کوڑیاں ہو گئی. نانک دونوں کوڑیاں تھائے نہ کھائی پائے وہ کسی بھی تھان نہیں جنوں اندروں متھا ٹیکنا اندروں چک جانا. تن گرو انگد صاحب کے چرنوں میں سر چکے ایک بار چکے فرد جو انہوں نے سر چکیا آپ کی قدرت کا بخشو حضور کھڈور کی دھرتی دش اکلے نہیں گرو گرنتھ صاحب کہتے جپ تپ سب کچھ گرو انگد صاحب جی کے کول سے آپ پڑھنے پھر بسایا پھر پان سب گرو کھڈور جپ تپ سنجم نال دھد کول مچ گرور لب منائے مانسا جیو پانی دور بڑے ڈر گئے گرو کی قدرتی نور جس کو ہاتھ نہ لگی فرور نوت نام دان تدور سی بچن کر رہے ہو بچن کیا ہے وہ دکھ ہے کہ گرو انگد صاحب سچے پاتشاہ انہوں کے در سے جڑا ایک بار جھوکے ہیں اس سکھ نے پرت کے یتن کیا کہ متھا نہ چکا حضور کا دربار سجے کھجور کی دھرتی پر کدی سرت لجاؤ امرت ویلے کا دیوار دیوان سجے ربادیاں نے کیرتن کیتا ہے سنگت بڑی بھاونا بیٹھی تے انہاں دی کیرتن سندا ٹنگ دیکھو ساڈا فرق بڑا زمین اسمان کا کما کرو لوگ بھیڑ اکٹھ ہزاراں دا ہوندا ہے پر سروتا ایک ادا وچوں نکلدا ہے. سروتے پانچ طرح دے بابا جی نے منے کہ پانچ طرح دے سروتے ہون گے مہاراج جی کہڑے کہ ایک تے وہ سروتے ہون گے کہ جڑے آن کرن گے متھا ٹیکن گے نانک پرکاش وچ بچنے سروتا جگ میں پنچ پرکارا سو تم سو کروں گچارا یہ کہن گے جدو واجا بجے گا نا راگی سنگھ آن گے تے آ کے دیکھ گے کہ بندے نے لا کہڑا گایا سی. دوجے وہ جے سروتے آن گے کہن گے پیتی واجا بجانا بڑا سونا. تیجے سروتے آن گے جڑے تار دیکھن کرن گے. چوتھے سروتے آن گے جہی اس چمٹیاں کی آواز سن گے. پنجویں طرح کے سروتے آن گے جہے سارے تو اوپر اٹھ کے کہیں گے نہ ساجا گل کہی گئی گل کہی ملا کے گئی حقیقت یہ آ کے بھی متھا ٹیک کے بھی اندر خالی کا خالی رہتا کیونکہ اندر سروت پہ سن تیار ہی اندر سروتے نہیں بنے. صاحب نے شبد ورتے نے سروتا جگ میں پنچ پرکارا سو ہوں تم سو کروں اچارا راگ راگنی سمجھے ایکا دوجے سر کو لکھیں کبے کر تیجے سنے تار دیا چترت بادت کو رس لیا پنجواں کوئی سروت ہے پنچم شبد ارتھ کو چینا جہاں شبد کے ارتھ نو جانتا ہے تے کمائی والے پاس چلتا ہے نہیں تو کھنا کرو کئی کے سار لا کے پرکرما کر کے بھی اندر تبے کی طرح سکے گا سکے گی نہ سروتا بنیا منا نہ تین متھا ٹیکن کی جاچ ہے سروتا بن کے بھی اوبر لے کے تر پیو تو متھا ٹیک کے بھی آکر کی پانڈی سر سے لے کے تر پیو نہ متھا ٹیکنا لایا نہ سونا. میرے دھن گرو انگد صاحب کا دربار سجے سنگت بڑی بھاونا نال بیٹھی کیرتن ہوں کیرتن اندر نو ٹکا دینا ہے کیرتن کا مطلب ادھر دیا ادھر دیا چڈنا نہیں کما کرو کیرتن کا ارتھ پیارے کی کیرتی شبد بھی جڑنا اپنے پرانا تو گانا کیرتن کا ارتھ کیول زبان نہیں کیرتن کا ارتھ کیرتن کردیا کیرتن کا روپ ہو جانا کتھا در سے کتھا کردیا کتھا کا روپ ہی ہو جانا. صاحب تن گرو انگد صاحب کا دربار سجیا کیرتن ہوا ویاس تو پار اج ایک سجن آیا پھر جدو سلطانپور کے نیڑے پنڈ ہے دلہ تین سیانے پرانے کہتے سن دلہ گرو کا دلہ آپ جی نیات بھی بےنتی کردیا کہ گرو امرداس کے ویلے بہتر برہم گیانی اس دلے پنڈ کے وسنیک سن 72 ब्रह्म ज्ञानी गुरख जिथे एक बह जाए भाग ला जमने 72 बंदे ते वो 72 पैदा किवें होवे एक जना मत्था टेक के गया सी इहो जिहा सिर गुरु नूं दे गया जिहदी संगत उहने कीती वो गुरु जोगे हो के रह गए क्योंकि उहने अपनी मर्जी ना वरती उस सिख का नाम है भाई पारो खत्री सी भाई पारो जुलका भाई पारो जी अजाए ने किसे दस भाई की खडूर की धरती से गुरु अंगद साहब मेहरा पे कर दे मन ने कहा चलो चलिए सिख तवारी तेजिए कीर्तन दासी आके मत्था टेक के ना गुरु अंगद साहब जी के कोल बैठ गया थले हुण शब्द सुनिया ते शब्द ने अंदर नूं जगा दिता हकीकत यह कमाई पहली भी मिलती है बस एक आवाज मिलने की देर अग तो पहले ही लकड़ मौजूद है सिर्फ जब चिंग लग जाए तो भांबड़ अपने आप ही बल जाते पहली कमाई सी अंदर शब्द सुनिया टेक गया कि समा नेत्र बंद करके बैठे रहे कीर्तन की हुई समाप्ति इस भाई पारो ने गुरु अंगद साहब के कोल होके अपने वालों बेनती करनी चाहिए ते आप जी पता हो कि जदों गुरु अंगद साहब जी दरबार में बैठे सन जान अपना नेम निभा के बाहर निकलते सन जिथों तक तां गुरु अंगद साहब की दृष्टि पैंदी सी सिख तवारी कहिंदी उथों तक लोगों के दुख कटे जाते सन हुण इह कल्ली साहब ही नहीं गुरु अंगद साहब की सिफत भी जिहड़ा सवैया है ना अखीर वाला सवैया कभी पढ़ो सवैया है अमै दृष्ट शुभ करै हरै अब पाप शकल मालक पहली तो के अमै दृष्ट अर्थे गुरु अंगद साहब की दृष्टि विचों अमृत वरसदा सी जिन्हू देखते सन उहदे पाप कटे जाते सन अमै दृष्ट शुभ करै हरै अब पाप शकल मल काम क्रोध अर लोभ वो वश करै सबै पर सदा सुख मन बसै दुख संसारै कोवै गुरु अमरदास गुरु अंगद साहब उहदे अंदर नूं सुख दिंदे ने दुख संसारा खोवै गुर नाम नी दरियाओ जन्म हम कालक धोवै अगली तोके सो कहो टल गुर सेविए भगत तल जी कह रहे हैं भट्ट जी के जेड़ा गुरु अंगद साहब नू सेवदा है एन सहन सुभाए दर्शन परसिया गुरु कै जन्म मरण दुख जाए गुरु ग्रंथ साहब के दिन दर्शन करना ते परसन दर्शे मत्था टेकन नाल दुख कटे जाते सन धन गुरु अंगद साहब के कोल बैठा भाई पारो हजूर ने नेत्र खोले ते नेत्रां विच अमृत की झड़ी सी नाल आवाज दिती पारो आए पारो दर्शे भी दरिया तो पार तो आए पारो आए की नाम है पुरखा तेरा ते शीश झुका के कहिंदा दाता डल्ले पिंड तो आया पारो आया ते नाम भी मेरा पारो ही हजूर ने कोल बिठा लिया ਕਹਿੰਦਾ ਦਾਤਾ ਇੱਕ ਮਨ ਵਿੱਚ ਪ੍ਰਸ਼ਨ ਇੱਕ ਸ਼ੰਕਾ ਲੈ ਕੇ ਆਇਆ ਤੇ ਉਸ ਨੂੰ ਨਿਵਿਰਤ ਕਰ ਦਿਓ ਮਹਾਰਾਜ ਪੁੱਛਦੇ ਆ ਦੱਸ ਕਹਿੰਦਾ ਦਾਤਾਰ ਜੀ ਪਰਮਹੰਸ ਕਿਹਨੂੰ ਕਹਿੰਦੇ ਹੰਸ ਸ਼ਬਦ ਬੜੀ ਬੜੀ ਸੁਣਿਆ ਤੇ ਕਈ ਸੰਨਿਆਸੀ ਕਈ ਸਾਧੂ ਆਪਣੇ ਨਾਲ ਪਰਮਹੰਸ ਜੋੜਦੇ ਨੇ ਤੇ ਮੈਨੂੰ ਇਹ ਕਿਰਪਾ ਕਰਕੇ ਸਮਝਾਓ ਵੀ ਪਰਮਹੰਸ ਦੀ ਪਰਿਭਾਸ਼ਾ ਕੀ ਹੈ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ के हंस ते परम हंस दोनों की परिभाषा सुनिए कि बनना चाहना हूं देखो जदों शब्द कह परम हंस बनना लोचना हाथ जोड़ के केंद्र पहला अर्थ समझा दो समझ पै जाए कि परम हंस से हंस होंगा की धन गुरु अंगद साहब ने वो गल स्पष्ट कर दी कह लगे हंस दुध ते पानी नखेड़ हंस मोती खाता है हंस का तीजा गोणी पानी तर लेंदा है कह लगे जेड़ा परम हंस है ना ओदा गुण एवे केवल दुध ते पानी नखेड़दा है हंस ते परम हंस अपनी देह विच रहिंदिया होया भी देह तो वखरा हो जाता है पहली सवाल जो उत्तर दिता महाराज देह विच रह के देह तो वखरिया सतगुरु कहिंदे जेड़े पक जांदे ने ना वह वाकई शरीर विच रहिंदे आ शरीर तो वख दे महाराज समझाओ ना ते धन गुरु अंगद साहब के दिन पारो बदाम ते बदाम की गरी कखी है पर शब्द असी बदाम वरतने इस गल ध्यान रखी जब बदाम पक जाता है ਉਦੋਂ ਉਹ ਉੱਪਰ ਵਾਲੇ ਛਿਲਕੇ ਨੂੰ ਛੱਡ ਦਿੰਦਾ। ਛਿਲਕਾ ਤੇ ਗਰੀ ਇਕੱਠਿਆਂ ਲਈ ਸ਼ਬਦ ਬਦਾਮ ਵਰਤਦੇ ਹਾਂ, ਪਰ ਪੱਕੇ ਹੋਏ ਬਦਾਮ ਆਪਣੇ ਆਪ ਹੀ ਛਿਲਕੇ ਨੂੰ ਛੱਡ ਜਾਂਦੇ। ਦੂਜਾ ਸ਼ਬਦ ਕਿਹਾ, ਕਦੀ ਨਾਰੀਅਲ ਨੂੰ ਦੇਖ, ਕੱਚੇ ਨਾਰੀਅਲ ਨੂੰ ਤੋੜੀਏ, ਉਹਦੇ ਬਾਹਰ ਵਾਲੇ ਛਿਲਕੇ ਦੇ ਨਾਲ ਅੰਦਰ ਦੀ ਗਰੀ ਟੁੱਟ ਦਈਏ, ਤੇ ਜਿਹੜੇ ਪੱਕ ਜਾਂਦੇ ਨੇ ਨਾਰੀਅਲ ਉਹ ਛਿਲਕਾ ਵੱਖਰਾ ਕਰ ਦਿੰਦੇ ਨੇ ਤੇ ਆਪ ਵੱਖਰੇ ਹੋ ਜਾਂਦੇ। ਕਹਿੰਦੇ ਨੇ ਸੱਜਣਾ ਕਿ ਦੇਖੀ ਜਿਹੜੇ ਪਰਮ ਹੰਸ ਨੇ ਰਹਿੰਦੇ ਦੇਹ ਵਿਚ ਨੇ, ਪਰ ਹਕੀਕਤ ਇਹ ਪੁੱਗੇ ਹੋਏ ਦੇਹ ਤੋਂ ਆਪਣੇ ਆਪ ਨੂੰ ਵੱਖ ਜਾਂਦੇ। ਸਤਿਗੁਰੂ ਨੇ ਅਗਲਾ ਵਚਨ ਕਿਹਾ, ਕਹਿਣ ਲੱਗੇ ਕਿ ਹੰਸ ਕੇਵਲ ਮੋਤੀ ਚੁੱਕਦਾ ਹੈ ਤੇ ਪਰਮ ਹੰਸ ਆਪਣੀ ਸੁਰਤੀ ਦੀ ਜੀਵ ਨਾਲ ਸ਼ਬਦ ਤੇ ਮੋਤੀ ਚੁਣਦਾ ਹੈ। ਹੰਸ ਕੇਵਲ ਦਰਿਆ ਨੂੰ ਤਰ ਸਕਦਾ ਹੈ ਤੇ ਪਰਮ ਹੰਸ ਉਹਨੂੰ ਕਹਿੰਦੇ ਜਿਹੜਾ ਭਗਜਨ ਆਪ ਕਰਦਾ ਤੇ ਜਿਹੜਾ ਉਹਦੀ ਸੰਗਤ ਕਰੇ ਉਹਨੂੰ ਵੀ ਪਾਰ ਕਰ ਦਿੰਦਾ। ਪਰਮ ਹੰਸ ਦੀ ਪਰਿਭਾਸ਼ਾ ਇਹ ਵੇ, ਉਸੇ ਵੇਲੇ ਭਾਈ ਕਾਲੂ ਚੁੱਪ ਕਰ ਗਿਆ, ਬੋਲਿਆ ਨਹੀਂ। ਮੈਂ ਜਿਹੜੀ ਬੇਨਤੀ ਕਰਨੀ, ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਕਿਹਾ ਅੰਦਰ ਦੀ ਨਿਸ਼ਾ ਹੋਈ ਤੇ ਅੱਜ ਮੈਂ ਬੇਨਤੀ ਕਰਾਂ। ਗੁਰੂ ਸਾਹਿਬ ਨੇ ਬਾਣੀ ਵਿੱਚ ਸ਼ਬਦ ਵਰਤੇ, ਨਖੇੜਾ ਪਹਿਲੇ ਕਰਕੇ ਨਾ ਕਰ, ਪਤਾ ਸੀ ਵੀ ਅੱਗੇ ਆਉਣ ਵਾਲੇ ਲੋਕਾਂ ਨੇ ਇਸ ਸ਼ਬਦ ਦੀ ਦੁਰਵਰਤੋਂ ਕਰਨੀ। ਜਿਵੇਂ ਸੰਤ ਸ਼ਬਦ ਦੀ ਦੁਰਵਰਤੋਂ ਹੁੰਦੀ ਹੈ, ਨਿੰਦਿਆ ਨਹੀਂ ਹੁੰਦੀ। ਬ੍ਰਹਮ ਗਿਆਨੀ ਸ਼ਬਦ ਦੀ ਦੁਰਵਰਤੋਂ ਹੁੰਦੀ। ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਕਹਿਣ ਲੱਗੇ ਹੰਸ ਹੋਣਗੇ ਕਿ ਸਰਵਰ ਹੰਸ ਤੁਰੇ ਕੀ ਮੇਲਾ ਖਸਮ ਹੈ ਏਵੇਂ ਭਾਣਾ, ਸਰਵਰ ਅੰਦਰ ਕੀ ਰਾਮ ਮੋਤੀ ਸੋ ਹੰਸਾਂ ਕਾ ਖਾਣਾ। ਸਾਹਿਬ ਕਹਿਣ ਲੱਗੇ ਇਹਨਾਂ ਹੰਸਾਂ ਦੀ ਕਈ ਬਗਲੇ ਰੀਸ ਕਰਿਆ ਕਰਨਗੇ। ਧੰਨ ਗੁਰੂ ਗ੍ਰੰਥ ਸਾਹਿਬ ਕਹਿੰਦੇ ਇੱਧਰ ਹੋਵੇਗਾ ਕਿ ਹੰਸ ਬ੍ਰਹਮ ਗਿਆਨੀ ਤਰ ਜਾਣਗੇ, ਬਗਲੇ ਰੀਸ ਕਰਨ ਵਾਲੇ ਡੁੱਬ ਜਾਣਗੇ। ਬਾਣੀ ਵਿੱਚ ਹੁਕਮ ਦੀ ਹੰਸਾਂ ਦੇਖ ਕਰਦਿਆਂ ਬਗਾਂ ਤੇ ਆਇਆ ਚਾਹੋ। ਇਹ ਸ਼ਲੋਕ ਦੋ ਵਾਰੀ ਆਉਂਦਾ ਹੈ, ਇੱਕ ਵਾਰੀ ਬਾਬਾ ਫਰੀਦ ਸਾਹਿਬ ਦੇ ਸ਼ਲੋਕਾਂ ਨਾਲ ਤੇ ਇੱਕ ਵਾਰੀ ਬਿਰਹੰਸ ਕੀ ਵਾਰ ਵਿੱਚ। ਹੰਸਾਂ ਦੇਖ ਕਰਦਿਆਂ ਬਗਾਂ ਤੇ ਆਇਆ ਚਾਹੋ, ਦੂਖ ਮੂਹੇ ਬਗ ਬਪੜੇ ਸਿਰ ਤਲ। ਕਹਿੰਦਾ ਸੁਣ ਲਿਆ ਪਰ ਪਤਾ ਨੀ ਕਦੇ ਤੂੰ ਬਣ ਨੀ ਸਕੇਗਾ ਕਿ ਨਹੀਂ। ਤਨ ਗੁਰੂ ਅੰਗਦ ਸਾਹਿਬ ਕਹਿੰਦੇ ਪਾਰੋ ਦੇਖ, ਸ਼ਬਦ ਦੀ ਕਮਾਈ ਕਰੀ, ਜੇ ਗੁਰੂ ਦੀ ਨਜ਼ਰ ਹੋਗੀ ਤੇ ਤੂੰ ਵੀ ਪਰਮਹੰਸ ਬਣ ਜਾਏ। ਕਹਿੰਦੇ ਇੱਕੋ ਦਮ ਜਦੋਂ ਇਹ ਸ਼ਬਦ ਕਿਹਾ ਤੂੰ ਪਰਮਹੰਸ ਬਣੇਗਾ। ਪਤਾ ਨੀ ਕੀ ਹੋਇਆ, ਗੁਰੂ ਦੇ ਸ਼ਬਦ ਕਹਿਣ ਦੀ ਦੇਰ ਸੀ, ਭਾਈ ਪਾਰੋ ਦੇ ਸਿਰ ਤੋਂ ਪੈਰਾਂ ਤੱਕ ਇੱਕ ਚਰਨਾਲ ਛਿੜ ਗਈ। ਕਈ ਵਾਰੀ ਇਹ ਸ਼ਬਦ ਅਸੀਂ ਵਰਤਦੇ ਹਾਂ, ਕਹਿੰਦੇ ਇਹ ਕਿਵੇਂ ਹੋ ਸਕਦਾ। ਨਹੀਂ, ਜਦੋਂ ਗੁਰੂ ਰਹਿਮਤ ਦੀ ਮਿਹਰ ਦੀ ਬਰਸਾਤ ਕਰਦਾ ਹੈ ਨਾ, ਉਹਦਾ ਇੱਕ ਸ਼ਬਦ ਹੀ ਬੰਦੇ ਨੂੰ ਧੋ ਕੇ ਰੱਖ ਦਿੰਦਾ ਹੈ। ਸਤਿਗੁਰੂ ਦੀ ਬਾਣੀ ਪੜ੍ਹਨ ਵਾਲਿਓ, ਦੇਖੋ ਗੁਰੂ ਕੇ ਮੰਤਰ ਵਿੱਚ ਇੰਨੀ ਸਮਰਥਾ ਹੈ ਕਿ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ, ਜੇ ਉਹ ਦੇਖਣਾ ਹੈ ਤਾਂ ਸੰਤ ਬਣਾ ਦਿੰਦਾ। ਇੱਕੋ ਸ਼ਬਦ ਕਿਹਾ ਪਰਮਹੰਸ ਬਣਨਾ ਹੈ। ਕਹਿੰਦੇ ਨੇ ਸਾਹਿਬ ਜੀ ਦੇ ਚਰਨਾਂ ਵਿੱਚ ਚੁਪਾਲ ਲਿਖ ਪਿਆ ਭਾਈ ਪਾਰੋ ਦਾ ਮੱਥਾ। ਜਦੋਂ ਗੁਰੂ ਅੰਗਦ ਸਾਹਿਬ ਦੇ ਚਰਨਾਂ ਨੂੰ ਸਪਰਸ਼ ਕੀਤਾ ਤੇ ਜਿਹੜੀ ਗੱਲ ਲਿਖਣ ਆਇਆ ਸੀ, ਇੰਜ ਭਾਸਿਆ ਜਿਵੇਂ ਮੈਂ ਸਰੀਰ ਵਿੱਚ ਰਹਿ ਕੇ ਸਰੀਰ ਤੋਂ ਵੱਖਰਾ ਹਾਂ, ਦੇਹ ਵਿੱਚ ਰਹਿ ਕੇ ਦੇਹ ਤੋਂ ਵੱਖਰਾ ਹਾਂ, ਜਿਵੇਂ ਮੈਂ ਸੰਸਾਰ ਵਿੱਚ ਰਹਿ ਕੇ ਸੰਸਾਰ ਤੋਂ ਵੱਖਰਾ ਹਾਂ। ਤੇ ਤੁਰਨ ਲੱਗਾ, ਤਨ ਗੁਰੂ ਅੰਗਦ ਸਾਹਿਬ ਨੇ ਸ਼ਬਦ ਕਿਹਾ, ਕਹਿਣ ਲੱਗੇ ਪਾਰੋ ਚੱਲਿਆ ਹੈ। ਕਹਿੰਦਾ ਸਤਿਗੁਰੂ ਤੇਰੀ ਰਹਿਮਤ ਨਾਲ। ਕਹਿਣ ਲੱਗੇ ਗੋਇੰਦਵਾਲ ਵਾਲੇ ਨੂੰ ਮਿਲਦਾ ਹੈ, ਗੋਇੰਦਵਾਲ ਵਾਲੇ ਕੋਲ ਜ਼ਰੂਰ ਆਈ। ਇਹਦਾ ਮਤਲਬ ਸੀ ਕਿ ਸਿੱਖੀ ਨੂੰ ਕਮਾਣੇ ਤੇ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਆਈ, ਪਰ ਗੋਇੰਦਵਾਲ ਵਾਲੇ ਕੋਲ ਆਈ ਤੇ ਤੈਨੂੰ ਉੱਚੇ ਰੁਤਬੇ ਬਖਸ਼ੇ। ਗੁਰੂ ਅੰਗਦ ਸਾਹਿਬ ਪਰਮ ਤੋਂ ਪਿਆਨਾ ਕਰ ਗਏ, ਭਾਈ ਪਾਰੋ ਪਿੰਡ ਆਏ। ਸਿੱਖ ਵਿਦਵਾਨ ਕਹਿੰਦੇ ਨੇ ਜਿਹੜਾ ਭਾਈ ਪਾਰੋ ਦੀ ਸੰਗਤ ਕਰਦਾ ਸੀ, ਇੱਕ ਵਾਰੀ ਗੁਰੂ ਨੂੰ ਮੱਥਾ ਟੇਕ ਕੇ ਆਇਆ, ਭਾਈ ਪਾਰੋ ਦੀ ਸੰਗਤ ਕਰਨ ਵਾਲਾ ਉਹਦੇ ਕੋਲ ਬਹਿਣ ਵਾਲੇ ਅੰਦਰ ਵੀ ਨਾਮ ਚੱਲ ਜਾਂਦਾ ਸੀ, ਉਹਦੇ ਕੋਲ ਟਿਕਾ ਮਿਲਦਾ ਸੀ। ਹੁਣ ਇਹਨਾਂ ਗੱਲਾਂ ਨੂੰ ਅਸੀਂ ਆਮ ਤੌਰ ਤੇ ਛੱਡ ਦਿੰਦੇ ਹਾਂ, ਲਓ ਜੀ ਇਹ ਕੋਈ ਗੱਲਾਂ ਕਰਨ ਵਾਲੀਆਂ ਨੇ, ਕੋਲ ਬੈਠੀਆਂ ਸੁੱਖ ਮਿਲਦਾ ਕਿਤੇ। ਉਹ ਗੁਰੂ ਕੇ ਸਿੱਖੋ ਜਿਹੜਾ ਨਾਮ ਜਪਦਾ ਉਹਦੇ ਅੰਦਰੋਂ ਕਿਰਨਾਂ ਨਿਕਲਦੀਆਂ ਨੇ, ਉਹਦੇ ਸਵਾਸਾਂ ਵਿੱਚੋਂ ਨਾਮ ਚੱਲਦਾ। ਮੈਂ ਕਈ ਵਾਰੀ ਬੇਨਤੀ ਕਰਨਾ ਹੁੰਦਾ, ਓਪਰੇਸ਼ਨ ਕਰਦੇ ਨੇ ਡਾਕਟਰ ਆਪਣੇ ਮੂੰਹ ਤੇ ਪੱਟੀ ਬੰਨ੍ਹਦੇ ਨੇ, ਕਿਉਂ ਜੀ? ਉਹਨਾਂ ਨੂੰ ਰੋਟੀ ਤੇ ਨਹੀਂ ਖਾਣੀ ਵੀ ਜਿਸ ਕਰਕੇ ਪੱਟੀ ਬੰਨ੍ਹ ਦਿੱਤੀ ਵੀ ਓਪਰੇਸ਼ਨ ਕਰਨ ਲੱਗਿਆ ਕਿਸੇ ਕੁਝ ਖਾ ਨਾ ਲੈਣ। ਨਾਸ਼ਕਾਂ ਤੇ ਪੱਟੀ, ਮੂੰਹ ਤੇ ਪੱਟੀ, ਉਹ ਕਹਿੰਦੇ ਇਸ ਕਰਕੇ ਕਿ ਇਸ ਬੰਦੇ ਜਿਹਦਾ ਓਪਰੇਸ਼ਨ ਕਰਨਾ, ਇਹਦੇ ਕਿਤੇ ਜਿਹੜੇ ਜੀਵ ਨੇ ਉਹ ਸਾਡੇ ਉੱਤੇ ਅਸਰ ਨਾ ਕਰ ਜਾਣ। ਤੇ ਸਾਡੇ ਅੰਦਰੋਂ ਨਿਕਲੇ ਸਵਾਸ ਇਹਨੇ ਜੇ ਅਸਲ ਨਾ ਕਰਨ ਸਿਰਫ ਇੱਕ ਦੁਨਿਆਵੀ ਧਾਰਨ ਹੈ। ਜੇ ਬੰਦੇ ਦੇ ਇੱਕ ਦੂਜੇ ਦੇ ਕੀਟਾਣੂ ਬਿਮਾਰੀ ਦੇ ਇੱਕ ਦੂਜੇ ਨੂੰ ਘੇਰ ਸਕਦੇ ਨੇ, ਗੁਰੂ ਕਿਸੇ ਕੋ ਰੂਹਾਨੀਅਤ ਜ਼ਿੰਦਗੀ ਜੀਣ ਵਾਲਾ ਉਹਦੇ ਅੰਦਰੋਂ ਨਿਕਲੇ ਹੋਏ ਸਵਾਸ ਵੀ ਦੂਜੇ ਨੂੰ ਕੀ ਲੈਂਦੇ। ਸਤਿਗੁਰੂ ਨੇ ਬਾਣੀ ਵਿੱਚ ਇੱਕ ਤੋਂ ਕਹੀ, ਬਾਬਾ ਕਬੀਰ ਜੀ ਦਾ ਅਸੀਂ ਬਚਨ ਪੜ੍ਹ ਲਈ, ਹੁਣ ਤਾਂ ਇੱਥੋਂ ਤੱਕ ਮੈਂ ਇੱਕ ਸੱਜਣ ਨੂੰ ਪੜ੍ਹ ਰਿਹਾ ਸਾਂ। ਉਹ ਕਹਿੰਦਾ ਜਿਹੜਾ ਕੱਪੜਾ ਅਸੀਂ ਪਕੜਿਆ, ਰੁਮਾਲ ਪਕੜੇ, ਕਹਿੰਦੇ ਕਰੋੜਾਂ ਸਾਲ ਬਾਅਦ, ਇੱਕ ਦੋ ਸਾਲ ਬਾਅਦ ਨਹੀਂ, ਉਹ ਟੱਚ ਕੀਤਾ ਹੋਇਆ ਰੁਮਾਲ ਕਰੋੜਾਂ ਸਾਲ ਬਾਅਦ, ਕਹਿੰਦਾ ਇਹੋ ਜਿਹੀ ਖੋਜ ਹੋਵੇਗੀ, ਕੱਪੜੇ ਨੂੰ ਵੇਖ ਕੇ ਪਰਖ ਕੇ ਦੱਸ ਦੇਣਗੇ ਕਿ ਜਿਹਨੇ ਹੱਥ 'ਚ ਪਕੜਿਆ ਕੱਪੜਾ ਸੀ ਉਹ ਬੰਦਾ ਕਿਹੋ ਜਿਹੀ ਬਿਰਤੀ ਵਾਲਾ ਸੀ, ਉਹਦੀ ਸ਼ਕਲ ਕਿਹੋ ਜਿਹੀ ਸੀ, ਉਹਦਾ ਸੁਭਾਅ ਕਿਹੋ ਜਿਹਾ ਸੀ। ਗੁਰੂ ਸਾਹਿਬ ਬਾਣੀ ਵਿੱਚ ਕਹਿੰਦੇ ਨੇ ਉਹਦੇ ਕੋਲ ਇਹੋ ਜਿਹੀਆਂ ਵੇਵਸ ਨੇ, ਉਹਦੇ ਕੋਲ ਕਿਰਨਾਂ ਇਹੋ ਜਿਹੀਆਂ ਨੇ ਕਿ ਬੰਦੇ ਭਟਕਦੇ ਹੋਏ ਨੂੰ ਟਿਕਾ ਲੈਂਦੇ। ਹਜ਼ੂਰ ਦਾ ਬਾਣੀ ਵਿੱਚ ਇੱਕ ਬਚਨ ਹੁੰਦਾ, ਕਹਿਣ ਲੱਗੇ ਕਬੀਰ ਸੰਤ ਕੀ ਗੈਲ ਮੈਂ ਛੁੱਟ ਗਿਆ, ਮਾਰਗ ਲਾਗਾ ਜਾਊਂ, ਹੁਣ ਅਗਲੀ ਤੁਖ ਦੇ ਅਰਥ ਕਿਵੇਂ ਕਰਾਂਗੇ, ਪਿੰਡ ਤਕੀਰ ਪੁਨੀਤ ਹੋਏ। ਕਹਿੰਦੇ ਉਹਨੂੰ ਵੇਹਦਿਆਂ ਸਾਰ ਅੰਦਰ ਪਵਿੱਤਰਤਾ ਆ ਜਾਂਦੀ, ਇਸ ਭੇਟ ਚ ਜਪੀਏ ਨਾਉ ਤੇ ਕੋਲ ਬੈਠੀਆਂ ਸਾਰੀ ਅੰਦਰ ਨਾਮ ਚੱਲਣ ਲੱਗ ਪਈ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਭਾਈ ਪਾਰੋ ਗਏ ਨੇ ਆਪਣੇ ਪਿੰਡ ਡੱਲੇ, ਮੈਂ ਉਹਨਾਂ ਦੇ ਸੰਬੰਧੀ ਅਰਜ਼ ਕਰਨੀ ਹੈ ਕਿ ਜਿਹਨੇ ਇੱਕ ਵਾਰੀ ਮੱਥਾ ਟੇਕਿਆ ਉਹ ਮੰਗਦਾ ਹੀ, ਮੱਥਾ ਟੇਕ ਕੇ ਬਹਿ ਗਏ, ਹਜ਼ੂਰ ਦੀ ਕਿਰਪਾ ਲੈ ਪਿੰਡ ਗਏ, ਜਿਹਨੇ ਭਾਈ ਪਾਰੋ ਦੀ ਸੰਗਤ ਕੀਤੀ ਕਹਿੰਦੇ ਉਹਨੂੰ ਸਿੱਖੀ ਪ੍ਰਾਪਤ ਹੋਈ। ਗੁਰੂ ਅਮਰਦਾਸ ਦਾ ਵੇਲਾ ਆਇਆ ਤੇ ਕਹਿੰਦੇ ਜਦੋਂ ਭਾਈ ਪਾਰੋ ਬਾਣੀ ਪੜ੍ਹਦੇ ਸਨ, ਜਿਵੇਂ ਖੇਤ ਵਿੱਚ ਹਲ ਵਾਹੁੰਦਿਆਂ ਪਿੱਛੇ ਪੰਛੀ ਤੁਰਦੇ ਨੇ ਨਾ, ਘੋੜੀ ਤੇ ਚੜ੍ਹ ਕੇ ਆਉਣਾ ਡੱਲੇ ਪਿੰਡ ਤੋਂ ਗੋਇੰਦਵਾਲ ਆਉਣਾ, ਤੇ ਕਹਿੰਦੇ ਇਹਦੇ ਪਿੱਛੇ ਉੱਚੀ ਬਾਣੀ ਪੜ੍ਹਦਿਆਂ ਪੰਛੀ ਵੀ ਇਹਦੇ ਪਿੱਛੇ ਜਾਂਦੇ ਹੁੰਦੇ ਸਨ। ਅੱਤ ਕਥਨੀ ਨਹੀਂ, ਕਿਉਂਕਿ ਰੱਬ ਨੇ ਉਹਨਾਂ ਨੂੰ ਵੀ ਇੰਨੀ ਕੁ ਸੂਝ ਦਿੱਤੀ ਹੈ, ਇੰਨੀ ਕੁ ਸਮਝ ਦਿੱਤੀ ਹੈ। ਭਾਈ ਪਾਰੋ ਅੱਜ ਆਏ ਨੇ ਦਰਿਆ ਦੇ, ਦਰਿਆ ਚੜ੍ਹੇ, ਬਿਆਸ ਦਾ ਦਰਿਆ ਥਾਂ ਥਾਂ ਪਿਆ ਮਾਰਦਾ, ਉਹਦੇ ਕਿਨਾਰੇ ਤੇ ਨਵਾਬ ਬੈਠਾ। ਭਾਈ ਪਾਰੋ ਨੇ ਘੋੜੀ ਕੁਦਮ ਠਿਰ ਦਿੱਤੀ, ਦਰਿਆ ਪਾਰ ਕਰ ਗਿਆ, ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੇ ਦਰਸ਼ਨ ਕੀਤੇ। ਪਰਤ ਕੇ ਵਾਪਸ ਜਦੋਂ ਜਾਣ ਲੱਗਿਆ ਪਿੰਡ ਨੂੰ, ਤੇ ਉਸ ਨਵਾਬ ਨੇ ਪੁੱਛਿਆ, ਕਹਿੰਦਾ ਇਹ ਬੰਦਾ ਕਿਉਂ ਜਿਹਾ ਕਿ ਇੰਨਾ ਹੜ ਆਇਆ ਦਰਿਆ ਵਿੱਚ, ਅਸੀਂ ਕੱਲ ਦੇ ਬੈਠੇ ਹਾਂ ਸ਼ਾਮ ਦੇ, ਸਵੇਰੇ ਆਇਆ ਚੀਰ ਕੇ ਪਾਰ ਕਰ ਗਿਆ ਦਰਿਆ ਨੂੰ, ਹੁਣ ਫਿਰ ਵਾਪਸ ਆ ਗਿਆ। ਉਹਨੂੰ ਕੋਲ ਖਲੋ ਕੇ ਕਹਿੰਦਾ, ਉਹ ਸੱਜਣਾ ਤੈਨੂੰ ਇਸ ਠਾਠਾਂ ਮਾਰਦੇ ਦਰਿਆ ਤੋਂ ਡਰ ਨਹੀਂ ਲੱਗਾ, ਸਵੇਰੇ ਤੂੰ ਪਾਰ ਕਰ ਗਿਆ ਹੁੰਦਿਆਂ ਫਿਰ ਕੁਰਾਰ ਆਏ, ਤੈਨੂੰ ਦਰਿਆ ਤੋਂ ਡਰ ਨਹੀਂ। ਕਹਿੰਦਾ ਜਿਸ ਦਿਨ ਦਾ ਗੁਰੂ ਅੰਗਦ ਸਾਹਿਬ ਨੂੰ ਮੱਥਾ ਟੇਕਿਆ ਨਾ, ਸ਼ਬਦ ਚੁਣੇ ਕੈਸੇ, ਕਹਿੰਦੇ ਨੇ ਹਕੀਕਤ ਇਹਨੇ ਇਹ ਬਿਆਸ ਦਰਿਆ ਦੀਆਂ ਠਾਠਾਂ ਨੇ ਮੈਨੂੰ ਕੀ ਕਹਿਣਾ, ਜਿਹਨੇ ਇੱਕ ਵਾਰੀ ਮੱਥਾ ਟੇਕ ਦਿੱਤਾ ਉਹ ਤੇ ਭਰ ਜਾਂਦੀਆਂ ਲਹਿਰਾਂ ਨੂੰ ਚੀਰ ਕੇ ਪਾਰ ਕਰ ਜਾਂਦਾ। ਕਹਿੰਦਾ ਬਸ ਇੱਕ ਦਿਨ ਮੱਥਾ ਟੇਕਿਆ, ਇਹ ਦਰਿਆ ਤੋਂ ਗੁਰੂ ਨੇ ਬਚਾਉਣਾ, ਤੇ ਕਦੇ ਗੁਰੂ ਗ੍ਰੰਥ ਸਾਹਿਬ ਵਿੱਚ ਪੁੱਛੋ ਮੇਰੇ ਦਾਦੇ ਜੀ ਨੂੰ। ਕਹਿਣ ਲੱਗੇ ਅਗਨ ਸਾਗਰ ਗੂੜਤ ਸੰਸਾਰਾ, ਨਾਨਕ ਬਾਹਾਂ ਪਕੜ ਸਤਿਗੁਰ ਵਿਸਤਾਰਾ। ਸਾਹਿਬ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰ ਕੇ ਚਰਨ ਮੱਥਾ ਟੇਕਣ ਵਾਲਿਆ, ਕਦੇ ਚਰਨਾਂ ਵਿੱਚੋਂ ਗੁਰ ਕੇ ਚਰਨ ਜੀ ਕਾ ਨਿਸਤਾਰਾ, ਸਮੁੰਦਰ ਸਾਗਰ ਜਿਨ ਖਿਦਮੈ ਤਾਰਾ। ਬਾਬਾ ਫਰੀਦ ਜੀ ਕਹਿਣ ਲੰਮੀ ਲੰਮੀ ਨਦੀ ਵਹਿ, ਕੰਧੀ ਕੇਰਾ ਖੇਤ, ਜਿਹੜੇ ਝੋਕੇ ਨੇ ਬੇੜੇ ਨੂੰ ਕੱਪੜ ਕਿਆ ਕਰੇ ਜਾਂ ਪਾਤਨ ਰਹਿ ਸੁਚੇ। ਧੰਨ ਗੁਰੂ ਅਮਰਦਾਸ ਗੁਰੂ ਅੰਗਦ ਦੀ ਕਿਰਪਾ ਹੈ। ਕਹਿਣ ਲੱਗੇ ਦਰਿਆ ਨੇ ਕੀ ਕਹਿਣ, ਬਸ ਇੱਕ ਸ਼ਬਦ ਕਿਹਾ ਸਿੱਖ ਨੇ। ਮੈਂ ਕਹਿੰਦਾ ਜਿਹੜਾ ਨਵਾਬ ਹੋਵੇ, ਆਮ ਛੋਟੀ ਜੀ ਕਿਸੇ ਕੋਲ ਪਦਵੀ ਹੋਵੇ, ਉਹ ਨੀ ਮਾਣਦਾ। ਰੱਬ ਮੇਰ ਕਰੇ, ਕੁਰਸੀ ਦਾ ਨਸ਼ਾ ਬੜਾ ਭੈੜਾ ਜੀ। ਅਸੀਂ ਮੰਗਦੇ ਕੀ, ਮੈਂ ਅੱਗੇ ਬੇਨਤੀ ਕਰਨੀ। ਇੱਕ ਦਿਨ ਸੱਜਣ ਨੂੰ ਪੜ੍ਹਦਾ ਸੀ, ਕਿਹਾ ਕਿ ਉਹਨੇ ਵਿਆਹੀ, ਕਹਿੰਦਾ ਪੁੱਛਿਆ ਸੀ ਬੰਦੇ ਦੀ ਮੌਤ ਹੋ ਗਈ, ਉਹਦਾ ਸੰਸਕਾਰ ਕਰਨ ਲੱਗਾ। ਕਹਿੰਦੇ ਜਦੋਂ ਫੁੱਕਣ ਲੱਗੇ ਅੱਗ ਕੋਈ ਨਾ ਲੱਗੇ, ਚੰਦਨ ਦੀਆਂ ਲੱਕੜਾਂ ਸੱਜੀਆਂ, ਉੱਤੇ ਕਈ ਤਰ੍ਹਾਂ ਦੀ ਸਮੱਗਰੀ ਪਾਈ, ਘਿਓ ਦੇ ਪੀਪੇ ਪਾਏ, ਅੱਗ ਲੱਗੇ ਕੋਈ ਨਾ। ਉਹ ਕਹਿਣ ਲੱਗੇ ਅੱਗ ਹੋ ਗਈ ਵੀ ਇੰਨੀ ਕੀਮਤੀ ਲੱਕੜ ਅੱਗ ਕੋਈ ਨੀ ਲੱਗਦੀ। ਇੱਕ ਸਿਆਣਾ ਕੋਲ ਬੈਠਾ, ਕਹਿੰਦਾ ਲੱਕੜ ਚੰਦਨ ਦੀ ਅੱਗ ਨੀ ਲੱਗਣੀ, ਜਿਹੜੀ ਕੁਰਸੀ ਤੇ ਬਹਿੰਦਾ ਉਹਨੂੰ ਤੋੜ ਕੇ ਵਿੱਚ ਸੱਜੋ, ਅੱਗ ਨੂੰ ਤਾਂ ਲੱਗਣੀ ਜੇ, ਕਿਉਂਕਿ ਜਿੱਥੇ ਇੰਨਾ ਸਮਾਂ ਬੈਠਿਆ ਮਰਨ ਤੋਂ ਬਾਅਦ ਗੁਜ਼ਾਰਾ ਕਿੱਥੇ ਦਾ ਹੋਣਾ। ਹਕੀਕਤ ਹੈ ਜੀ, ਮੈਂ ਬੇਨਤੀ ਕਰਨੀ ਖਾਸ ਕਰਕੇ ਜਿਹੜਾ ਮੱਥਾ ਟੇਕਦਾ ਉਹਨੂੰ ਚਾਹੀਦਾ ਕੀ ਹੈ। ਇੱਕ ਸ਼ਬਦ ਕਿਹਾ, ਕਹਿੰਦਾ ਮੇਰਾ ਗੁਰੂ ਭੋਜਨ ਤੋਂ ਪਾਰ ਕਰੇਗਾ ਬਿਆਸ ਕੀ। ਉਹਨੇ ਹੱਥ ਜੋੜ ਕੇ ਕਿਹਾ ਸੀ ਮੈਨੂੰ ਉਹ ਜਿਹਾ ਗੁਰੂ ਕੋਲ ਲੈ ਜਾ। ਨਵਾਬ ਨੂੰ ਗੋਇੰਦਵਾਲ ਸਾਹਿਬ ਲੈ ਗਿਆ, ਅੱਲਾ ਯਾਰ ਉਹਦਾ ਨਾਂ ਸੀ। 22 ਮੰਜੀਆਂ ਵਿੱਚੋਂ ਇੱਕ ਮੰਜੀ ਉਸ ਨਵਾਬ ਨੂੰ ਮਿਲੀ ਹੈ, گرو امرداس جی کہ جب حضور نے بائی منڈیاں دیتیاں کیول ایک سکھ کی سنگت کی لے گیا گرو امرداس جی کے چرنوں میں حضور کہنے لگے بھائی پارو پھر اگے دادا جی آپ جی کے دیدار لی آیا سجن کہ گرو امرداس جی نے درشن کیتے پوچھا نام کہ اللہ یار کہنے لگے اللہ نو یار بنایا بھی ہے کہ کلا نہ ہی رکھ کے چویا پھر اللہ یار ہے رب نو بیلی بنایا رب نو یار بنایا متر بنایا کہ نہیں دادا دنیا نو متر بنایا حضور کہنے لگے وہ متر بنائیے تو مرن تو بعد بھی نال نبھنا دنیا دے بیلی نہیں اس دن کا متھا ٹیکیا تے گرو امرداس اینے تروٹے بھائی پارو کہتے ہیں بلا کے کہ پارو میں چاہنا وا کہ تو پرم ہنس بن گئے مہاراج حکم کہ تینوں درگتی دے دی حقیقت ایک تو کسی نے چٹلایا مہما پرکاش نو پڑھو تواری گرو خالصہ پڑھو کبھی سنتوش سنگھ جی کا گر پرتاپ سورج پڑھو کہنے لگے بھائی پارو تینو گدی دے دی گرو نانک دی میں کہنا سکھ نے منگیا کہ کہندا نے گدی نہیں دے رہے گدی نہ دیو پوچھا کی کہنے لگا گودی دے دی گدی نہیں مینو اپنی گودی دے دیو دو شبد نو پڑھ کے سوچنا منا اسی گودی وچوں نکل کے گدیاں پیچھے بھجنے ہاں اور گدی ملدی اور گودی منگن پڑے کہنے لگا دادا گودی دیو اور تے حضور نے جدو کیا پارو تینو گدی دینے ہوں یہ شبد پتا ہے کی ورتے کبھی سنتوش سنگھ دیا دکانیں کہ پرم ہنس میرو ہی روپ پرم ہنس بھائی پارو جلکا تو گرو کا روپ ہو گیا یہ ات کتنی نہیں جدو سکھ کمائی کر کے پگتا ہے جی سکھ گرو کا روپ نہ ہوے تو وہ سکھی کمائی کا لابھ کی جدو سکھ کمائی کرتا ہے گرو کا روپ بنتا ہے وہی خالصہ بن کے پھر گرو گوبند سنگھ جی کا روپ بن جاتا ہوتا ہے جی کمائی کریے وہ روپ نہ بندہ بنیا تو لابھ کی کہنے لگے پرم ہنس میرو ہی روپ پرم اوستھا مہا انوپ گرو امرداس کہنے بخشت ہوں میں جگ گریائی میں تین دنیا کی گریائی دینا گرتا گتی دینا کرو ادھار لوگ سنتائی اس ویلے بھائی پارو کہنے کر جو رے پارو پگ بھرو متھا ٹیکیا پگ بھرو درد نمسکار کی کر جوڑے پارو پگ پڑو ترائے ترائے کر بچن چڑھو کہنے لگے گر سکھی مجھ پاوے گریائی ست گرہ سہاوے بس ایک کرپا کر میں حضور کی دھرتی سے متھا ٹیکیا یہ کو جہاں متھا ٹیکیا مرتے دم تک میرا متھا کسی ہور کے پاس نہ ٹیک میں کہ منا متھا ٹیک گرو امرداس جی نو کہندے پے نے بھائی پارو کر جوڑے پارو پر پڑو ترائے ترائے کر بچن چڑھو ستگرو جی گر سکھی مجھ پاوے گرے آئی ستگر سہاوے مجھ پر کرپا درشٹ کو تری ہے کون سکھ جہاں مرد ویلے ارداس کرتا میرے وہ سکھی دیں جی تین پاؤنڈی ہوئے نہیں سکھی منگن والا کروڑوں میں ایک ادا ہے کرپا درشٹ مجھ پر تری ہے گر سکھی پد بخشن کریے میرے گر سکھی کی داد دے دیو حضور ترٹ پے بھائی پارو نو جدو شبد کہ متھا ٹیکیا حضور نے اٹھ کے سینے نہ لالیا میں کہنا منا تو سیس چرنا بھی چکائی ایک دن سیس چرنا بھی چکائے گا تین سینے میں تھان مل جائے متھا ٹیکن کا مطلب ہی ہے کہ چکے ہوئے گرو دے اندر تھان مل جائے گرو انگد صاحب کہتے ہیں جو سر سائیں نہ نبھے جہاں سر نہیں چکیا سو سر دیجے ڈان اس سر کو کٹ دے ہوں سر تو چکتے بڑے نے گرو کر کی دھرج نے بت کے میں پانچ سات منٹ لینے نے کہ اندروں چکن کا مطلب کی گرو کلگی درجی کا ایک کبت ہوں اکال استت کہنا کہ کلا شریر کے چکن کا مطلب متھا ٹیکنا نہیں کہ کدی تھی تورچی گولی چلا والے دیکھو وہ جب گولی چلا تو سان روک کے زمین سے لے کے گولی چلا شاید کہ جدے کتنے عملی کا پوستی کا پوست مکیا ہوئے نا وہ بھی تھی شکل دیکھو سر سد کے بیٹھا ہوتا چکتی کمی جب آواز مارے تو بھی تھلی سر کرتا ہے تن گرو کلگی در کہ کبھی ڈنگ پیڑتے ہو پہلوان دیکھ لو وہ تو اٹھ انگ دھرتی سے لا کے نک نہ لکیر کرتا ہے کہ وہ پہلوان کبھی برمیاں نہیں بنے کہ توپ کی گولیاں چلان والا زمین سے لیٹتا ہے کہ وہ متھا ٹیکنا وہ سنت بن گیا. سر کہنے لگے کدی روگی ول چاچی مار کے دیکھو جا بندہ بیمار ہوگی نا تو لما پی کے سارا منہ سارا دن منہ اسمان ول کری رکھتا ہے. کہنے لگے کہ اس طرح دعا کرتے نہ رب مل جاتا ہے. حضور نے کبت کیتا اچار کہنے لگے سج دے کرے انیک توپ چی کپٹ پیس پوستی انیک دا جواب کریں چیز کو پوستی جا توپ چی کہ یہاں کے سر چکان لو اِسی کہاں گے سائی نو متھا پہ دیکھتے ہیں. سدھ دے کرے انیک توپ چی کپٹ پیس کے میں پچھلی والی بےنتی کی سارے لوگ نے یہ جہے نشے تو دادے نے بچایا اس گرمت نال جوڑیا پہ. کئی دنوں نے لکھا بھی جی گرو صاحب نے اس چیز کی ورتوں کی جی. میں کہنا بندے کی ایک بڑی بڑی کمزوری ہے ہمیشہ اپنی اوگن نو لکان لی وہ دھرم کی پرباشا اپنا اوگن بنا دینا جہاں وہ اندر اوگن ہے نا وہ دھرم کی پرباشا بنا دینا. ساڈا دھرم ہی منتا سی جی کیونکہ وہ پردہ ایک مل جاتا ہے بھی یہ کوئی قصور نہیں دھرم ہی کہہ رہا ہے. تو میرے اس گدن ملیا سی وہ کہہ سی بھی یہ نظارے ہی کچھ ہوئے. میں کہیں بچوں نکل لگا وہ کہہ سی اسی رج رج پنگا پیٹیاں منہ ہڈے کے اکھی میٹیاں لوکاں بھانے مر گیا سی رب نال گلاں کی وہ پرباشا اپنی بنائی ہوئی سی کہ اسی رج رج پنگا پیٹیاں منہ ہڈے کے اکھی میٹیاں لوکاں بھانا مر گیا سی رب نال گلاں کیتیاں. میرے گرو صاحب کہنے سوال ہی نہیں پیدا ہوتا یہ رب نال گل کر لے جی یہ کھان نال رب نال گل ہوتی ہے تو جنم سانگی کی اس تک کا کی ارتھ کرا گے جی بانی چ نہیں پوسٹ بھنگ افیم مد اتر جائے پربھات نام کماری نانکا چڑی رہے دن رات جنم ساکی دیا دکان سر کہ سجدے کرے انیک توپ چی کپٹ پیس پوستی انیک دا نبابت ہے شیش کو کہاں پہ ہو من چوپ ہے کاج تک انیک ڈنڈ سوٹو نہ ڈنڈاؤت آسان آتیش کو کہاں پہ ہو روگی جو پہ ڈارے ہو رہے ہو کرد مکھ من تے نہ مون نہارے ہو آد ایش کو گرو کلگی تر کہنے اس طرح چکنل کرنی بنی کامنا ادھین سدا دامنا پروین متھا ٹیکنی ایک پامنا بہین کیسے پاو ہے جگدیش کو متھا ٹیکنیا اندر دی پامنا بنائے ہوں وہ پامنا کی ارتھ ہے اندر کا متھا ٹیکن کا ہوں بانس مکھی ارتھ کیتے نے بھی سر چکانا ہوں سب گرو کہتے متھا ٹیکن کا مطلب ہوں رضا وچ راضی رہنا متھا ٹیکن کا مطلب ہوں حکم نو ست کر کے من لینا. بھائی گرداس جی نے متھا ٹیکن کے ارتھ کیتے نے گرمت ہوم میں پر ہر من پاوے خسمے کا پانا پیری پہ پا خاک ہوئے درگہ پاوے مان نمانا. اگلی تو کے کہہ لگے ورتمان ورتدا کھوگن ہار سوئی پروانا متھا ٹیکن والا کہتا کارن کرتا جو کرے سر گھر من کرے شکرانا جہاں سر تے حکم من کے شکر کرے اصل وہی متھا ٹیکتا پہ کارن کرتا جو کرے سر تر من کرے شکرانا راضی ہوئے رضا وچ دنیا اندر جو مہمان. جے متھا ٹیکنا ہے بابے فرید نو پوچھو وہ کہنے فریدا کیو پواہی دب یہ کچھ بس جا سائن دے درس ہے کہ جی دب زمین تے وشائی ہوتی ہے بڑا پرانا شبد ہے تے پنڈا تھانا تے اسی ورتدے ہیں. کئی ایسے شبد نے گرو گرنتھ صاحب دے کہ جڑے آن والے سمے کے چلو بچوں پتا کوئی پنجاب کے شبد نے پنجاب بیٹھیا بھی سمجھ کوئی نہیں پہنتی بھی ہے کہ سارے کلچر میں جڑے شبد ہوں دب شبد ڈرنا شبد تل شبد کئی ایسیاں نے جہیا سڈیا سنسارک ادارن نے مدانی شبد کتیاں شبد کئی شبد میرے کہنے گمراہ کے وکری کوش تیار ہو سکتا کہ کہڑے کہڑے شبد نے جہے سارے کلچر سبند نے انہوں نے ارتھ کی. بابا جی نے شبد ورتیا متھا ٹیکن کا مطلب تھی وہ گواہی دب سے دب آپ کو پتا ہے کہ اکثر دریاواں کے کنارے چوواں چوواں کے کنارے ملتی سی اس دب دیا کی کرتے ہوں سن بنا سن چٹائیاں سفا جہیا پنڈا تھاوا سے ورتنے جس دب کی سب بنائی جاتی ہے نا وہ کرتے سن پہنا کٹ کے رستے بھی سڑتے ہیں وہ پشو لگنے گڈے لگنے لوکاں لگنا وہ پیروں کے نال لگ لگ کے زمین سے پی کوئی لوکاں کے پیروں پشو کے پیروں لتڑ لتڑ کے وہ لتاڑن تو بعد ملائم ہو جانی وہ بنا تر سب ਸਾਹ ਬਣਾਉਣ ਤੋਂ ਬਾਅਦ ਉਹਨੂੰ ਚੁੱਕਣਾ ਸਿਰ ਤੇ, ਸਿਰ ਤੇ ਚੁੱਕ ਕੇ ਲਿਜਾਣਾ ਤੇ ਕਿਸੇ ਨੇ ਮਸੀਤ ਵਿੱਚ ਵਿਛਾ ਦੇਣੀ, ਕਿਸੇ ਨੇ ਮੰਦਰ ਵਿੱਚ ਰੱਖਣੀ। ਤੇ ਬਾਬਾ ਫਰੀਦ ਜੀ ਕਹਿੰਦੇ ਮੈਂ ਗਿਆ ਸੱਪ ਤੇ ਬੈਠਾ, ਉਹਨਾਂ ਦੇ ਉਹ ਉਡਾਰੀ ਉਹਨਾਂ ਦੀ, ਕਹਿੰਦੇ ਸੱਪ ਤੇ ਬੈਠ ਕੇ ਜਦੋਂ ਨਮਾਜ਼ ਪੜ੍ਹਨ ਲੱਗਾ ਤੇ ਮੇਰੇ ਮਨ ਵਿੱਚ ਆਇਆ ਉਹ ਮਨਾ, ਤੂੰ ਰੋਜ਼ ਝੁਕਣਾ ਹੈ, ਜੇ ਝੁਕਣ ਦੀ ਜਾਚ ਸਿੱਖਣੀ ਹੈ ਸੱਪ ਤੋਂ ਛਿੜ ਕੇ, ਜਿਹੜੇ ਝੁਕ ਜਾਂਦੇ ਨੇ ਉਹ ਸਤਿਕਾਰ ਪਾਉਂਦੇ। ਕਹਿਣ ਲੱਗੇ ਸੱਪ ਲੋਕਾਂ ਦੇ ਪੈਰਾਂ ਵਿੱਚ ਰੁਲੀ, ਇਹ ਦਬ ਲੋਕਾਂ ਦੇ ਪੈਰਾਂ ਵਿੱਚ ਲਿਦੜੀ, ਪਰ ਜਿਤਨੇ ਦੀ ਚਟਾਈ ਸਭ ਬਣਾ ਦਿੱਤੀ, ਪਰਤ ਕੇ ਮਸੀਤ ਵਿੱਚ ਵਿਛਾਈ ਤੇ ਲੋਕ ਆਏ, ਉਹਨਾਂ ਨੇ ਇਸ ਚਟਾਈ ਸਭ ਨਾਲ ਲੱਗੀ ਕੋਈ ਧੂੜ ਆਪਣੇ ਮੱਥੇ ਤੇ ਲਾਈ। ਕਹਿਣ ਲੱਗੇ ਜੇ ਕਿਤੇ ਸਭ ਦੀ ਤਰ੍ਹਾਂ ਆਪਣੇ ਆਪ ਨੂੰ ਵਿਛਾ ਦੇ, ਸੱਸ ਜਾਣੀ ਰੱਬ ਦੇ ਘਰ ਵਿੱਚ ਤੈਨੂੰ ਵੀ ਥਾਂ ਮਿਲ ਜਾਏ। ਸ਼ਬਦ ਵਰਤਿਆ ਫਰੀਦਾ, ਥੀਓ ਪਵਾਹੀ ਦਬ ਦੇ ਮੱਥਾ, ਜੇ ਸਾਈ ਲੋੜ ਹੈ ਸਭ ਇੱਕ ਛਿੱਜੇ ਬਿਆਨ ਤਾੜੀਏ ਤਾਂ ਸਾਈਂ ਦੇ ਦਰਵਾੜੀਏ। ਮੱਥਾ ਟੇਕਣ ਦਾ ਮਤਲਬ ਹੈ ਰਜ਼ਾ ਵਿੱਚ, ਹੁਕਮ ਵਿੱਚ ਆਪਣੇ ਆਪ ਨੂੰ ਸਾਈਂ ਦੇ ਚਰਨਾਂ ਵਿੱਚ ਝੁਕਾਉਣਾ, ਤੇ ਜਿਵੇਂ ਗੁਰੂ ਰਾਮਦਾਸ ਝੁਕੇ ਨੇ ਕਿ ਅਬ ਹਮ ਚਲੀ ਠਾਕੁਰ ਪੈ ਹਾਰ, ਜਬ ਹਮ ਸ਼ਰਨ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੇਂ ਮਾਰ। ਮੱਥਾ ਟੇਕਣ ਦਾ ਮਤਲਬ ਹੈ ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਲ, ਲੋਕਨ ਕੀ ਚਤੁਰਾਈ ਉਪਮਾ ਤੇ ਵੈ ਸੰਤਰ ਜਾਰ, ਕੋਈ ਭਲਾ ਕਹੋ ਭਾਵੇਂ ਬੁਰਾ ਕਹੋ, ਹਮ ਤਨ ਦਿਓ ਹੈ ਢਾਲ। ਆਪਣੇ ਆਪ ਨੂੰ ਸਮਰਪਿਤ ਕਰਨਾ ਹੀ ਗੁਰੂ ਦੇ ਚਰਨਾਂ ਵਿੱਚ ਮੱਥਾ ਟੇਕਣਾ ਹੈ। ਸਤਿਗੁਰੂ ਮੇਰ ਕਰੇ, ਧੰਨ ਗੁਰੂ ਅੰਗਦ ਸਾਹਿਬ ਨੇ ਕਿਹਾ ਕਿ ਜੇ ਸਾਈਂ ਦੇ ਚਰਨਾਂ ਵਿੱਚ ਸਿਰ ਨਹੀਂ ਝੁਕਿਆ, ਜੋ ਸਿਰ ਸਾਈਂ ਨਾਮ ਵੈ ਸੋ ਸਿਰ ਜੀਜੈ, ਤਾਂ ਉਸ ਸਿਰ ਨੂੰ ਕੱਟ ਦੇ ਜਿਹਨੂੰ ਰਜ਼ਾ ਚੰਗੀ ਨਹੀਂ ਲੱਗਦੀ। ਤੇ ਕੱਲ ਨੂੰ ਸ਼ਬਦ ਸਾਹਿਬ ਕਹਿਣਗੇ ਨਾਨਕ ਜਿਸ ਪਿੱਜੜ ਮੈਂ ਬਿਰਹਾ ਨਹੀਂ, ਜਿਸ ਸਰੀਰ ਵਿੱਚ ਬਿਰਹਾ ਨਹੀਂ, ਵੈਰਾਗ ਨਹੀਂ, ਮਿਲਣ ਦੀ ਤੜਪ ਨਹੀਂ, ਸੋ ਪਿੰਜਰ ਲੈ ਜਾਣ, ਉਸ ਪਿੰਜਰੇ ਨੂੰ ਉਸ ਸਰੀਰ ਨੂੰ ਫੂਕ ਦੇ। ਬਿਰਹਾ ਦੀ ਗੱਲ ਆਪਾਂ ਕੱਲ ਦੇ ਦੀਵਾਨ ਵਿੱਚ ਕਰਾਂਗੇ। ਧੰਨ ਗੁਰੂ ਅੰਗਦ ਸਾਹਿਬ ਕਿਰਪਾਲੂ ਮੇਰ ਕਰਨ, ਕਿਤੇ ਸਾਨੂੰ ਮੱਥਾ ਟੇਕਣ ਦੀ ਜਾਚ ਆ ਜਾਏ। ਏਦੋਂ ਵੱਡਾ ਕੋਈ ਪੁੰਨ ਨਹੀਂ ਜੇ ਸਿੱਖੋ। ਮੈਂ ਇੱਕ ਬੇਨਤੀ ਕਰਾਂ, ਮੈਂ ਝਿਲ ਦੇਖਣਗੇ ਗੁਰੂ ਰਾਮਦਾਸ ਦੇ ਤੁਸੀਂ ਬਚਨ ਪੜ੍ਹਦੇ ਹੋ, ਲੰਗਰ ਲਾਣੇ, ਲੋੜਵੰਦਾਂ ਨੂੰ ਕੱਪੜੇ ਦੇਣੇ, ਆਏ ਗਏ ਦੀ ਸੇਵਾ ਕਰਨੀ, ਕਿੰਨੇ ਬੜਾ ਵੱਡਾ ਪੁੰਨ ਨੇ। ਧੰਨ ਗੁਰੂ ਰਾਮਦਾਸ ਦੀ ਇੱਕ ਤੁਕ ਤੁਸੀਂ ਰੋਜ਼ ਪੜ੍ਹਦੇ ਹੋ, ਕਾਮ ਕ੍ਰੋਧ ਨਗਰ ਤੋਂ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਵੀ ਸਰੀਰ ਕਾਮ ਕ੍ਰੋਧ ਨਾਲ ਭਰਿਆ, ਸਾਧੂ ਨੂੰ ਮਿਲ ਕੇ ਇਹਨਾਂ ਨੂੰ ਖੰਡਨ ਕੀਤਾ ਜਾ ਸਕਦਾ। ਤੇ ਮਹਾਰਾਜ ਕੰਮ ਕੀ ਕਰੀਏ, ਉੱਥੇ ਦੋ ਤੁਕਾਂ ਗਈਆਂ ਤੇ ਦੋਨਾਂ ਦੇ ਅਖੀਰ ਵਿੱਚ ਕਹਿੰਦੇ ਏਦੋਂ ਵੱਡਾ ਪੁੰਨ ਹੀ ਕੋਈ ਨਹੀਂ। ਕਾਮ ਕ੍ਰੋਧ ਨਗਰ ਤੋਂ ਭਰਿਆ ਮਿਲ ਸਾਧੂ ਖੰਡਲ ਖੰਡਾ ਕੇ, ਪੂਰਬ ਲਿਖਤ ਲਿਖੇ ਗੁਰਪਾਇਆ ਮਨ ਹਰਲਿਤ ਮੰਡਲ ਮੰਡਾ ਕੇ, ਅਗਲੀ ਤੋਕੇ ਕਰ ਸਾਧੂ ਅੰਜਲੀ, ਪੁੰਨ ਵੱਡਾ ਹੈ। ਅੰਜਲੀ ਦਾ ਅਰਥ ਕੀ, ਕਰ ਸਾਧੂ ਅੰਜਲੀ ਪੁੰਨ ਵੱਡਾ ਕੇ, ਸਭ ਤੋਂ ਵੱਡਾ ਪੁੰਨ ਇਵੇਂ ਤੈਨੂੰ ਹੱਥ ਜੋੜਨ ਦੀ ਜਾਂਚ ਆ ਜਾਏ। ਹੱਥ ਜੋੜਨ ਦਾ ਮਤਲਬ ਕੀ ਨੇ, ਹਰ ਚੀਜ਼ ਦੇ ਭਾਵ ਅਰਥ ਨੇ, ਐਵੇਂ ਕਹਿਣ ਮਾਤਰ ਨਹੀਂ। ਆਪਾਂ ਕਹਿੰਦੇ ਦੋ ਕਰ ਜੋੜ ਕਰੂੰ ਅਰਦਾਸ, ਮੈਂ ਹੱਥ ਜੋੜਨਾ ਵਾਂ, ਹੱਥ ਜੋੜਨ ਦਾ ਮਤਲਬ ਇਹ ਨੇ ਮੇਰੇ ਹੱਥ ਵਿੱਚ ਕੋਈ ਤਾਕਤ ਨਹੀਂ, ਮੈਂ ਦੋਨੋਂ ਹੱਥ ਜੋੜ ਕੇ ਤੇਰੇ ਸਾਹਮਣੇ ਖਲੋ ਗਿਆ, ਮੇਰੇ ਕੋਲ ਕੋਈ ਸਮਰੱਥਾ ਨਹੀਂ, ਤੁਸੀਂ ਮੇਰੇ ਤੇ ਮਿਹਰ ਕਰ ਦਿਓ। ਹੱਥ ਜੋੜਨੇ ਤੇ ਹੱਥ ਚੁੱਕਣੇ ਇਹ ਦੋਨੋਂ ਲਖਾਇਕ ਨੇ ਇੱਕ ਚੀਜ਼ ਦੇ। ਜਦੋਂ ਬੰਦਾ ਹੱਥ ਚੁੱਕਦਾ, ਗੁਰੂ ਗ੍ਰੰਥ ਸਾਹਿਬ ਨੇ ਦੋਨੋਂ ਤੁਕਾਂ ਵਰਤੀਆਂ। ਮੈਂ ਕਹਿੰਦਾ ਇਹਨਾਂ ਸ਼ਬਦਾਂ ਦੇ ਕਦੀ ਅਰਥਾਂ ਦੀ ਡੂੰਘਾਈ ਵੀ ਜਾਈਏ, ਇਹ ਕੇਵਲ ਕਰਮਕਾਂਡ ਨਹੀਂ ਸੀ ਵੀ ਹੱਥ ਜੋੜ ਦਿੱਤਾ ਮੱਥਾ ਟੇਕ ਦਿੱਤਾ। ਬਾਬਾ ਕਬੀਰ ਜੀ ਨੇ ਤੁਕ ਵਰਤੀ ਹੈ, ਕਹਿੰਦੇ ਏਕ ਕੋਟ ਪੰਚ ਸਕਦਾਰਾ ਪੰਚੇ ਮੰਗੈ ਹਾਲਾ, ਜਿਮੀ ਨਾਈ ਮੈਂ ਕਿਸੀ ਕੀ ਬੋਰੀ ਐਸਾ ਦੇਵ ਦੁਖਾਲਾ, ਹਰ ਕੇ ਲੋਕਾਂ ਮੋਕੋ ਨੀਤ ਦਸੈ ਪਟਵਾਰੀ, ਉਪਰ ਪੂਜਾ ਕਰ ਮੈਂ ਗੁਰ ਪੈ ਪੁਕਾਰਿਆ। ਬਾਹਾਂ ਖੜੀਆਂ ਕਰਨ ਦਾ ਮਤਲਬ ਮੇਰੇ ਚ ਕੋਈ ਬਲ ਨਹੀਂ, ਮੈਂ ਸਰੈਂਡਰ ਕੀਤਾ, ਮੈਂ ਸਮਰਪਿਤ ਕੀਤਾ। ਕਰ ਜੋੜਨ ਦਾ ਮਤਲਬ ਇਹ ਸੀ ਕਿ ਹੱਥ ਖੁੱਲੇ ਹੋਣ ਤੇ ਕਿਸੇ ਤੇ ਵਾਰ ਕਰਾਂਗੇ, ਤੇ ਜਿਸ ਬੰਦੇ ਦੇ ਦੋਨੋਂ ਹੱਥ ਜੋੜ ਦਿੱਤੇ ਜਾਣ, ਹੱਥ ਕੜੀ ਮਾਰ ਦਿੱਤੀ ਜਾਏ, ਇਹੀ ਕਾਰਨ ਕਿ ਜਿਹਨੂੰ ਗ੍ਰਿਫਤਾਰ ਕਰਦੇ ਨੇ ਪਹਿਲਾਂ ਉਹਦੇ ਹੱਥ ਬੰਨਦੇ ਨੇ ਚੰਗੀ ਤਰ੍ਹਾਂ। ਹੱਥ ਬੰਨਣ ਦਾ ਮਤਲਬ ਇਹ ਮੇਰੇ ਵਿੱਚ ਤਾਂ ਵੀ ਕੋਈ ਨਹੀਂ, ਮੈਂ ਹੱਥਾਂ ਨੂੰ ਚਲਾ ਸਕਦਾ। ਹੱਥ ਜੋੜਨ ਦਾ ਅਰਥ ਇਹ ਸਾਹਿਬ ਕਹਿੰਦੇ ਕਰ ਸਾਧੂ ਅੰਜਲੀ ਪੁੰਨ ਵੱਡਾ ਗੇ, ਇਦੋਂ ਵੱਡਾ ਪੁੰਨ ਕੋਈ ਨਹੀਂ, ਹੱਥ ਜੋੜਨ ਦੀ ਜਾਂਚ ਆ ਜਾਏ। ਤੇ ਸਾਹਿਬ ਕਹਿਣ ਲੱਗੇ ਕਰ ਡੋਤ ਪੁੰਨ ਵੱਡਾ ਹੈ, ਹੱਥ ਜੋੜਨ ਦੀ ਤੇ ਮੱਥਾ ਟੇਕਣ ਦੀ ਜਾਂਚ ਆ ਗਏ, ਸਮਝੀ ਜ਼ਿੰਦਗੀ ਦੀ ਬਾਜੀ ਜਿੱਤ ਗਈ। ਦਾਤਾ ਮੇਰ ਕਰੇ, ਅਸੀਂ ਹੱਥ ਜੋੜਨੇ ਜ਼ਰੂਰ ਹਾਂ, ਤਾਂ ਖਿਮਾ ਕਰਿਓ ਕੋਲ ਗੁਰੂ ਗ੍ਰੰਥ ਸਾਹਿਬ ਦੀ ਜੋੜੀ ਚ ਲੈਂਦੇ ਆ, ਜਾਣ ਕੋਈ ਨੀ ਦਿੰਦੇ, ਹੱਥ ਕਿੱਥੇ ਹੋ, ਬਾਹਰ ਜਾ ਕੇ ਕਿੱਥੇ ਜੁੜਦੇ, ਸਿੱਧੇ ਜੋੜੀ ਵਿੱਚ ਹੀ ਖੋਲ ਦਿੰਦੇ ਆ। ਮੱਥਾ ਟੇਕਣੇ ਜ਼ਰੂਰ ਹੋ, ਪਰ ਟੇਕਣ ਤੋਂ ਬਾਅਦ ਹੈਂਕਰ ਵਾਲਾ ਸਿਰ ਨਾਲ ਹੀ ਖੜਾ ਕਰ ਲੈਂਦੇ। ਦਾਦਾ ਮੇਰ ਕਰੇ ਹੱਥ ਜੋੜਨ ਦੀ ਤੇ ਮੱਥਾ ਟੇਕਣ ਦੀ ਜਾਂਚ ਆਏ, ਜੇ ਨਹੀਂ ਆਈ ਸੋ ਸਿਰ ਜੀਚੈ। ਦਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।